करदूत पशु की मानस जात लोक प्रचारा कर दिन रात
बंदे दे रोजमर्रा के जीवन में असि अगर देखना चाहते हाँ वो कमां तो उस दे जीवन का पता चल जाता है। संसार के लोग उसनू धर्मी कहते हैं जेड़ा धर्म के काम करना है, जेड़ा धर्म के काम नहीं करता पाप के काम करना है। गुरबाणी कहती कि दुनिया के लोग उसको पापी कहते हैं। जे धर्म कमावे तो धर्म ना हो, पाप कमाने पापी जाने। जैसे जैसे कोई कर्म करता है वैसा उसका नाम पै जाता है। ये भी तुसी देख सकते हो कई बार मनुख अपनी असलीयत नु छुपाण लई उहदे बाहरी कर्म कुछ होर हुंदे ने पर उहदे अंतरीव अंतर आत्मे अंदरले कर्म कुछ होर हुंदे ने। जिवें साडे सामने सज्जन ठग दी साखी है, बाहरले कर्म होर ने अंदर कुछ होर है। बाहर नाम जपदा दिसदा, बाहर मंदिर विच आरती करदा दिसदा, बाहर मस्जिद विच नवाज पढ़दा दिसदा, बाहर लोकां दी सेवा करदा दिसदा, बाहर कपड़े बड़े सफेद ने पर अंदर छल है। जदों कोई व्यक्ति उसके पास आता है उन्हों रात में सुते कतल कर दिता जाता है, उसका माल सबाब निकलिया जाता है, उसकी लाश में किसी खूह खाते में सुट दिता जाता है। ये सज्जन के अंतरी अंदरले कर्म ने जेडे वो दुनिया तो छुपा के करना है। कर्म मनुख कैसा भी करे संसार तो छुपा लोगे, ईश्वर तो छुपाया नहीं जा सकता। इसे करके तो बाणी ने उसनू अंतरजामी कहा है। तमाम लोग उस जस गाते हैं और गुरु साहब कहते हैं कोई गावे रागी नादी बेदी बहु भांत कर नहीं हर हर भेजा राम राजे। पूछया क्यों नहीं भेजता? आप कहते हो गाण नाल वो भेज जाता है। गुरु साहब की बाणी च ही ऐसे वचन दर्ज ने कि निर्वाण कीर्तन गाओ कर देखा लिंक सिमरत जित छूट है। पूछा फिर क्यों नहीं भेजता? कहने लगे जिन्ना अंतर कपट विकार है तिना रोए क्या चीज है। अंदर कपट होए बाहर कीर्तन करे तो गुरुदेव जी कहने ईश्वर भेजता नहीं है। ऐसे वचन भी वाणी च आए ने। दाता दित्या पुन कीत्या वो नहीं भिजदा, सुन विच बाहर बैठे वो नहीं भिजदा। अगर वो किसी गल नाल भिजदा है पतीजदा है तो वो उसका नाम है। नाम जपन नाल वो जपन वाले ते रीज पैदा है, नाम जपन नाल वो जपन वाले ते कृपा कर देता है, ਨਾਮ ਜਪਣ ਨਾਲ ਉਹ ਜਪਣ ਵਾਲੇ ਨੂੰ ਪਾਪਾ ਜਣਾ ਦਿੰਦਾ ਹੈ, ਨਾਮ ਜਪਣ ਨਾਲ ਉਹ ਜਪਣ ਵਾਲੇ ਨੂੰ ਤਿੰਨ ਲੋਕਾਂ ਦੀ ਸੋਝੀ ਕਰਾ ਦਿੰਦਾ ਹੈ। ਜੇ ਕੋਈ ਐਸੇ ਕਹੇ ਕਿ ਮੈਂ ਆਪਣੇ ਕਰਮਾਂ ਕਰਕੇ, ਆਪਣੀ ਸਿਆਣਪ ਕਰਕੇ, ਆਪਣੇ ਬੁੱਧੀ ਦੇ ਬਲ ਹੋਤੇ ਤੇ, ਆਪਣੇ ਸਰੀਰਕ ਬਲ ਨਾਲ, ਆਪਣੀ ਅਕਲ ਨਾਲ ਉਸ ਤੋਂ ਕੁਝ ਪ੍ਰਾਪਤ ਕਰ ਸਕਾਂ, ਤਾਂ ਬਾਣੀ ਐਸੇ ਬੱਚੇ ਕਹਿੰਦੀ ਹੈ ਕਿ ਸੰਜਮ ਸੈਸ ਸਿਆਣਪਾਂ ਪਿਆਰੇ ਇੱਕ ਨਾ ਚੱਲੀ ਨਾਲ। ਈਸ਼ਵਰ ਨਾਲ ਤਾਂ ਤੇਰੀ ਇੱਕ ਵੀ ਸਿਆਣਪ ਨਹੀਂ ਚੱਲਦੀ, ਸਹਿਜ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਤੇਰੇ ਪਾਸ ਹਜ਼ਾਰਾਂ ਸਿਆਣਪਾਂ ਹੋਣ, ਲੱਖਾਂ ਹੀ ਹੋਣ, ਪਰ ਉਸ ਨਾਲ ਤੇਰੀ ਸਿਆਣਪ ਨਹੀਂ ਚੱਲਦੀ, ਕਿਉਂਕਿ ਉਹ ਤੇਰੇ ਤੋਂ ਸਿਆਣਾ ਹੈ। ਤੇਰੀ ਸਿਆਣਪ ਆਪਣੇ ਤੋਂ ਘੱਟ ਸਿਆਣੇ ਨਾਲ ਤਾਂ ਚੱਲ ਸਕਦੀ ਹੈ, ਪਰ ਜੋ ਤੇਰੇ ਤੋਂ ਵੱਧ ਸਿਆਣਾ ਹੈ ਉਸ ਨਾਲ ਤੇਰੀ ਸਿਆਣਪ ਨਹੀਂ ਚੱਲ ਸਕਦੀ। ਅਸੀਂ ਜਿਤਨੇ ਕੁ ਲੋਕ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਉਂਦੇ ਹਾਂ, ਆਪਣੇ ਕਰਮਾਂ ਤੇ ਚਾਤ ਮਾਰਿਆ ਕਰੀਏ, ਮੇਰੇ ਕਰਮ ਕੈਸੇ। ਕਰਮ ਦੇ ਦੋ ਅਰਥ ਨੇ, ਇੱਕ ਕਰਮ ਦਾ ਅਰਥ ਕਿਰਪਾ ਹੈ, ਇੱਕ ਕਰਮ ਦਾ ਅਰਥ ਕੰਮ ਹੈ। ਯਾਦ ਰੱਖੋ, ਕਿਰਪਾ ਦਾ ਸੰਬੰਧ ਗੁਰੂ ਨਾਲ ਹੈ, ਉਹ ਤੁਹਾਨੂੰ ਗੁਰੂ ਤੋਂ ਪ੍ਰਾਪਤ ਹੋਏਗੀ। ਕੰਮਾਂ ਦਾ ਸੰਬੰਧ ਤੁਹਾਡੇ ਆਪਣੇ ਜੀਵਨ ਨਾਲ ਹੈ, ਕੰਮ ਕੈਸੇ ਕਰਦੇ ਹੋ ਫਿਰ ਕਿਰਪਾ ਹੋ ਜਾ, ਕੰਮ ਐਸੇ ਨਾ ਕਰੋ ਕਿ ਕਿਰਪਾ ਨਾ ਹੋ। ਕਿਰਪਾ ਦੇ ਪਾਤਰ ਬਣਨ ਲਈ ਕੁਝ ਕਰਨਾ ਪੈਂਦਾ, ਕੋਈ ਡਾਕੂ ਲੋਕ ਕਿਤੇ ਡਾਕਾ ਮਾਰਨ ਲਈ ਗਏ, ਡਾਕਾ ਮਾਰ ਕੇ ਬਹੁਤ ਸਾਰਾ ਮਾਲ ਸੁਭਾਵ ਉਹਨਾਂ ਲੁੱਟ ਲਿਆ, ਉਹਨਾਂ ਦੇ ਪਿੱਛੇ ਸਰਕਾਰ ਦੀ ਪੁਲਿਸ ਪੈ ਗਈ, ਜੰਗਲ 'ਚ ਦੌੜ ਗਏ। ਜੰਗਲ ਵਿੱਚ ਦੌੜ ਗਏ ਤੇ ਉਹਨਾਂ ਦਾ ਜਿਹੜਾ ਸਰਦਾਰ ਸੀ ਡਾਕੂਆਂ ਦਾ, ਉਹਨੂੰ ਜੰਗਲ ਵਿੱਚ ਜਾ ਕੇ ਬਾਹਰ ਦੇਸ਼ਾਂ ਜਾਣਾ, ਜੰਗਲ ਪਾਣੀ ਦਾ ਉਹਨੂੰ ਹਾਜ਼ਤ ਹੋਈ ਕਿ ਮੈਂ ਜਾਣਾ ਹੈ। ਆਪਣੇ ਨਾਲ ਦੇ ਡਾਕੂ ਸਾਥੀਆਂ ਨੂੰ ਕਹਿਣ ਲੱਗਿਆ, ਤੁਸੀਂ ਇਉਂ ਕਰੋ, ਇਹ ਮਾਲ ਸਵਾਬ ਲੈ ਜਾ, ਮੈਂ ਜੰਗਲ ਪਾਣੀ ਜਾ ਕੇ ਆਪਣੇ ਆਪ ਤੁਹਾਡੇ ਕੋਲ ਪਹੁੰਚ ਜਾਵਾਂਗਾ, ਫਲਾਣੇ ਥਾਂ ਸਿਵਲਾਂ ਦੇ। ਹੁਣ ਖੋਜਣ ਲੱਗਿਆ ਕਿ ਮੈਂ ਜੰਗਲ ਪਾਣੀ ਜਾਣਾ ਹੈ, ਉਸ ਲਈ ਪਾਣੀ ਦੀ ਲੋੜ ਹੈ, ਪਾਣੀ ਕਿਤੋਂ ਨੂੰ ਲਾਗੋ ਪ੍ਰਾਪਤ ਨਾ ਹੋਇਆ, ਲੰਘਦਾ ਰਿਹਾ, ਅੱਗੇ ਕਿਸੇ ਸਾਧੂ ਦੀ ਕੁਟੀਆ 'ਚ ਚਲੇ ਗਿਆ। ਜੰਗਲ ਵਿੱਚ ਕੋਈ ਬੀਤਰਾਗ ਮਹਾਤਮਾ ਰਹਿ ਰਹੇ, ਉਹਨਾਂ ਦੀ ਝੌਂਪੜੀ ਹੈ, ਉੱਥੇ ਜਾ ਕੇ ਉਹਨੇ ਜਲ ਪਾਣੀ ਵਰਤਿਆ, ਵਰਤਣ ਤੋਂ ਬਾਅਦ ਸਾਧੂ ਦੇ ਪਾਸ ਬੈਠੇ, ਸਾਧੂ ਉਹਦੇ ਨਾਲ ਜੀਵਨ ਦੇ ਕੰਮਾਂ ਦੀਆਂ ਗੱਲਾਂ ਕਰਨ ਲੱਗ ਪਿਆ। ਔਰ ਕੰਮ ਦੀ ਗੱਲ ਕਰ ਕਰਕੇ ਸਾਧੂ ਨੇ ਐਸੇ ਬਚਨ ਕਹੇ ਕਿ ਉਸ ਡਾਕੂ ਦਾ ਮਨ ਡਰ ਗਿਆ, ਕਹਿਣ ਲੱਗਿਆ ਮੈਂ ਬੜੇ ਪਾਪ ਕੀਤੇ ਨੇ, ਮੈਂ ਆਪਣੇ ਆਪ ਨੂੰ ਹਿਮਾਚਲ ਵਿੱਚ ਜਾ ਕੇ ਤਨ ਨੂੰ ਗਾਲ ਦਿਆਂ। ਸਾਧੂ ਕਹਿਣ ਲੱਗਾ ਤਨ ਗਾਲੇ ਤਾਂ ਕੁਝ ਹੋਣ ਨਹੀਂ ਲੱਗਿਆ, ਜੇ ਤੂੰ ਤਨ ਨੂੰ ਗਾਲ ਦੇਵੇਂਗਾ ਤਾਂ ਕੁਝ ਵੀ ਨਹੀਂ ਹੋਣ ਲੱਗਿਆ। ਕਹਿਣ ਲੱਗਾ ਫਿਰ ਮੇਰਾ ਭਲਾ ਕਿਵੇਂ ਹੋਵੇਗਾ, ਮੈਂ ਤਾਂ ਕਿਰਪਾ ਚਾਹੁੰਦਾ ਹਾਂ, ਮੈਨੂੰ ਕਿਰਪਾ ਦੀ ਪ੍ਰਾਪਤੀ ਕਿਵੇਂ ਹੋਏਗੀ। ਪਰਮਾਤਮਾ ਕੁਛ ਕਹਿਣ ਲੱਗੇ ਕਿਸੇ ਬੀਤਰਾਗ ਸਾਧੂ ਦੀ ਸੇਵਾ ਕਰ, ਜਾ ਇੱਥੋਂ 10-12 ਕੋਤੇ ਫਲਾਣੀ ਜਗ੍ਹਾ ਤੇ, ਇੱਕ ਰੱਬ ਦੇ ਪਿਆਰੇ ਸਾਧੂ ਰਹਿੰਦੇ ਨੇ, ਉਹਨਾਂ ਦੇ ਪਾਸ ਰਹਿ ਕੇ 12 ਸਾਲ ਸੇਵਾ ਕਰ। ਇੱਕ ਗੱਲ ਦਾ ਖਿਆਲ ਰੱਖੀ ਕਿ ਤੇਰੀ ਸੇਵਾ ਵਿੱਚ ਕੋਈ ਵਿਘਨ ਨਾ ਪਏ। ਉੱਥੋਂ ਦੇ ਉਹਨਾਂ ਦੇ ਪਾਸ ਰਹਿਣ ਵਾਲੇ ਲੋਕ ਤੈਨੂੰ ਸੇਵਾ ਕਰਨ ਨਹੀਂ ਦੇਣਗੇ, ਤੈਨੂੰ ਤੰਗ ਕਰਨਗੇ, ਹੋ ਸਕਦਾ ਚੰਗਾ ਭੋਜਨ ਨਾ ਦੇਣ, ਹੋ ਸਕਦਾ ਤੇਰਾ ਨਿਰਾਦਰ ਕਰਨ, ਹੋ ਸਕਦਾ ਤੇਰੇ 'ਤੇ ਕੋਈ ਲਾਸ਼ ਕਲੰਕ ਲਾ ਦੇਣ, ਦੂਸ਼ਣ ਲਾਉਣ, ਪਰ ਤੂੰ ਸੇਵਾ ਕਰਨੀ ਅਗਰ ਨਾ ਛੱਡੇਗਾ ਤਾਂ ਤੇਰਾ ਭਲਾ ਹੋ ਜਾਏਗਾ, ਤੇਰਾ ਨਿਸਤਾਰਾ ਹੋਏਗਾ। وہ ڈاکو اور سادھو کا بچن من کے اس دوسرے مہاتما کے پاس جس کا نام انہوں نے لیا سی انہوں کے پاس چلے گیا. اپنے پاس جو بہت سارا دھن اس کا سی وہ لے کے چلے گیا. ہوں وہ سادھو بڑے نامور سادھو سن, انہوں کو راجے لوگ آدھے, عام سنگتوں کی بھیڑ لگی رہی, دن رات لنگر چلتا رہتا. اس ڈاکو نے اپنا وہ دھن جو اس کے پاس سی وہ لنگر کی سیوا لگا شروع کر دیا. لنگر کی سیوا دھن بھی لگائے اور دن رات آپ سیوا بھی کرے, لکڑیاں ٹھوئے, جھاڑو دے, لنگر پرشادے برتائے, کئی ویری دال سبزیاں بنائے. وہ سیوا کرتا رہا, سادھو اس وقت تکتا رہا کہ سیوا کرے. یاد رکھو جب کوئی سیوا کرنا ہے ایسا نہیں کہ باہروں کوئی سادھو کچھ کہے اس کو کہ بڑا سیوادار ہے. وہ سادھو وہ اندروں پرسن ہوا, باہر کچھ نہیں کیا, کوئی بچن اس نے نہیں کیا. آخر سما آ گیا ایسا کہ اس ویکتی کے پاسوں جڑا ڈاکو سی دھن مک گیا. جب دھن مک گیا وہ ادھین ہو گیا. پہلے اپنے پاسوں دھن لا کے سیوا کرنا, دھن کنی کی دیر چلے گا؟ جب سیوا وچ ہی رہنا تو دھن خرچی جانا. مہاتما نے اس نے یہ گل کہی کہ تو ادا کریا کر بھائی, تم پرشادا لنگر وچوں چک لیا کر. لنگر جہے لانگری سن برہمن لوگ انہوں نے بلا کے گلتی کہ انہوں لنگر چ پرشادہ چکایا. وہ سیوا دن رات کرتا رہا اور جہے پرشادہ دن والے سن وہ ایرخا کر لگ پہ, کیونکہ ایک تو وہ سیوا انہوں کو زیادہ کرتا ہے, سو نہیں سن چاہتے کہ سارے کوئی اگے لنگ جائے. دوسرا مہاتما کی نگاہ آ گیا کہ سیوا کرنا ہے. انہیں کی کرنا, اس ویکتی جڑے پرشادے دینے پہلے تو دیہ دشن نے دن رات کہنا لکڑیاں ٹوئی جان یا جنگل چ لکڑا دے. اس ویکتی نے بنا کچھ کہے, بنا ترک کیتے, بنا نان اوپر کیتے جانا لکڑیاں لیا لنگر چ پا دینیا, پھر جانا لکڑیاں لیا لنگر چ پانی. پھر وہ کی کرن لگ پے اس نال کہ انہوں آٹے دے وچ سوڑا ملا کے پرشادہ پکا کے دے دینا. اس نے کی کرنا کہ جڑا سوڑا سوڑا ہے زیادہ ہوں وہ چڑھ دینا, تو جو پکیا ہوا پرشادہ آٹا ہے وہ چھک لینا. وہ سیوا کرتا گیا. ادھر انہوں نے جڑے پہلے سیوا دار سن انہوں نے من میں ایرخا ودھی, انہیں ایک نو گل شروع کر دیتی کہ آٹے میں لون پا دیا کرو جڑا یہ چھکا پرشادے بنا وہ بہت زیادہ لون پا دیں. یاد رکھو جب کوئی سیوا دار ہوں وہ ایسے ہی امتحان ہوں, آیا وہ سیوا نیپرے چڑھ سکتا ہے کہ نہیں چڑھ سکتا. انہیں وہ پرشادے لون پا دینا, ان کی کرنا پانی لینا, وہ پرشادے پیو دینے. جب لون کا اثر پانی چلے جانا انہیں پانی ڈول دینا تو پرشادے چڑھ دینا. ایسا ہوں رہا پر دن رات لگن نال سیوا کرتا رہا. اس طرح سیوا کردیا انہوں چھ سال بیت گئے. ہوں انہوں لوگوں نے نو ترکیب کدی کہ مرد نہیں سیوا ای کرتا ہے, یہ کچھ ہو سوچا جائے. لوگوں میں گل پرچلت ہے شیر جڑا ہے وہ مچھ کا جڑا وال ہے وہ اگر بندے اندر چلے جائے تو بندہ بہت بیمار ہو جاتا ہے, وہ موت وہ ہو جاتی ہے. انہوں نے شیر دیا مچھان کے وال بھی پراپت کر لے. وہ جا بھوجن بنا پرشادہ تیار کرنا وہ پا دینا. ਹੁਣ ਕੀ ਕਰਨਾ? ਪ੍ਰਸ਼ਾਦੇ ਸੁਕਾ ਲੈਣੇ, ਸੁਕਾ ਕੇ ਉਹਨਾਂ ਨੂੰ ਕੁੱਟਣਾ, ਕੁੱਟ ਕੇ ਛਾਣ ਲੈਣੇ, ਬਾਹਰ ਕੱਢ ਦੇਣੇ, ਪ੍ਰਸ਼ਾਦਾ ਛਕ ਲੈਣਾ, ਜੋ ਬਾਕੀ ਬੱਚੇ ਉਹ ਛਕ ਲੈਣ। ਕਠਿਨ ਹੈ ਸੇਵਾ ਕਰਨੀ, ਬੜੀ ਕਠਿਨ ਹੈ। ਇਤਨਾ ਕੁਝ ਕਰਦਿਆਂ ਕਰਦਿਆਂ ਸਮਾਂ ਐਸਾ ਆਇਆ ਕਿ ਉਹਦਾ ਸਰੀਰ ਨਿਰਬਲ ਹੋ ਗਿਆ, ਕਮਜ਼ੋਰ ਹੋ ਗਿਆ। ਅੱਜ ਉਹ ਲੱਕੜੀਆਂ ਲੈ ਕੇ ਆ ਰਿਹਾ, ਨਦੀ 'ਚ ਡਿੱਗ ਗਿਆ। ਡਿੱਗ ਗਿਆ ਤਾਂ ਮਨ 'ਚ ਇੱਕ ਆਵਾਜ਼ ਨਿਕਲੀ ਕਿ ਅਜੇ ਗੁਰੂ ਤੋਂ ਬ੍ਰਹਮ ਦੀ ਪ੍ਰਾਪਤੀ ਦਾ ਮੰਤਰ ਤਾਂ ਲਿਆ ਨਹੀਂ, ਅਤੇ ਸਰੀਰ ਪਹਿਲਾਂ ਹੀ ਆ ਗਿਆ। ਲੱਕੜੀਆਂ ਉਠਾਈਆਂ, ਕਿਸੇ ਤਰੀਕੇ ਗੁਰੂ ਪਾਸ ਫਿਰ ਪਹੁੰਚ ਗਿਆ। ਅੱਜ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਗਈ, ਗੁਰੂ ਨੇ ਸਾਰੇ ਆਸ਼ਰਮ ਦੇ ਸਾਧੂ ਇਕੱਠੇ ਕਰਕੇ ਸਮਾਂ ਲਗਾ, ਕਹਿਣ ਲੱਗਾ ਅੱਜ ਤੂੰ ਨਦੀ ਵਿੱਚ ਡਿੱਗ ਗਿਆ ਸੀ ਨਾ? ਕਹਿੰਦਾ ਹਾਂ, ਗਿਰ ਗਿਆ ਸੀ। ਤੇ ਜੋ ਤੇਰੇ ਡਿੱਗੇ ਹੋਏ ਦੇ ਮੂੰਹ ਵਿੱਚੋਂ ਸ਼ਬਦ ਨਿਕਲੇ ਸਨ, ਉਹ ਫਿਰ ਕੌਣ? ਸਾਧੂ ਕਹਿਣ ਲੱਗਾ, ਮਹਾਰਾਜ ਮੈਂ ਗਿਰ ਗਿਆ, ਮੇਰੇ ਅੰਦਰੋਂ ਇਹ ਆਵਾਜ਼ ਆਈ ਕਿ ਗੁਰੂ ਤੋਂ ਅਜੇ ਬ੍ਰਹਮ ਦੀ ਪ੍ਰਾਪਤੀ ਦਾ ਮੰਤਰ ਨਹੀਂ ਹੈ। ਆਪਣੇ ਜਨਮ ਸਵਾਰਨ ਲਈ ਮੈਂ ਕੀਤਾ ਕੁਝ ਨਹੀਂ, ਤੇ ਸਰੀਰ ਮੇਰਾ ਪਹਿਲਾਂ ਹੀ ਹਾਰ ਗਿਆ। ਗੁਰੂ ਨੇ ਗਲਵੱਕੜੀ 'ਚ ਲੈ ਲਿਆ, ਕਹਿਣ ਲੱਗਾ ਤੇਰੀ ਸੇਵਾ ਪੂਰੀ ਹੋ ਗਈ। ਬਾਣੀ ਵਿੱਚ ਐਸੇ ਬਚਨ ਆਏ ਨੇ, ਸਾਹ ਸੇਵਾ ਕੀਤੀ ਸਫਲ ਹੈ ਜਾਂ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਬੰਨੇ। ਤੇ ਸੇਵਾ ਹੁੰਦੀ ਕਿਵੇਂ ਹੈ? ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਜਿਹੜਾ ਉਪਦੇਸ਼ ਸਤਿਗੁਰੂ ਦੇਣ ਗੁਰੂ ਦੇਵੇ, ਉਹਨੂੰ ਸਿੱਖ ਆਪਣੇ ਕੰਨਾਂ ਨਾਲ ਪਹਿਲਾਂ ਸੁਣੇ ਤੇ ਫਿਰ ਉਪਦੇਸ਼ ਨੂੰ ਕਮਾਏ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਜਿੰਨੀ ਸਤਿਗੁਰ ਕਾ ਭਾਣਾ ਮੰਨਿਆ, ਤਿੰਨ ਚੜ੍ਹੀ ਚਵੱਗਣ ਬੰਨੇ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਇਹ ਗੁਰਮੁਖਾਂ ਦੀ ਨਿਰਾਲੀ ਚਾਲ ਹੈ ਸੰਸਾਰ ਤੋਂ। ਗੁਰੂ ਦੀ ਸਿੱਖਿਆ ਸੁਣ ਕੇ ਉਹਨਾਂ ਦਾ ਮਨ ਨਾਮ ਵਿੱਚ ਫਿਰ ਜਾਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਤੁਸੀਂ ਨਿਤਾ ਪ੍ਰਤੀ ਪੜ੍ਹਦੇ ਹੋ, ਜਿਹਦੇ ਵਿੱਚ ਗੁਰਦੇਵ ਜੀ ਕਹਿੰਦੇ, ਭਗਤਾਂ ਕੀ ਚਾਲ ਨਿਰਾਲੀ, ਉਹ ਸੰਸਾਰ ਦੇ ਲੋਕਾਂ ਵਾਂਗ ਨਹੀਂ ਚੱਲਦੇ। ਸੰਸਾਰ ਦੇ ਲੋਕ ਝੂਠ ਬੋਲਦੇ ਨੇ, ਭਗਤ ਝੂਠ ਨਹੀਂ ਬੋਲ ਸਕਦਾ। ਸੰਸਾਰ ਦੇ ਲੋਕ ਨਿੰਦਾ ਕਰਦੇ ਨੇ, ਭਗਤ ਨਿੰਦਾ ਨਹੀਂ ਕਰ ਸਕਦਾ। ਸੰਸਾਰ ਦੇ ਲੋਕ ਧੰਦਿਆਂ ਵਿੱਚ ਖਚਤ ਹੁੰਦੇ ਨੇ, ਭਗਤ ਧੰਦਾ ਕਰਦਿਆਂ ਵੀ ਨਿਰੰਕਾਰ ਨਾਲ ਜੁੜਿਆ ਰਹਿੰਦਾ। ਸੰਸਾਰ ਦੇ ਲੋਕ ਚੋਰੀਆਂ ਚਕਾਰੀਆਂ ਕਰਦੇ ਨੇ, ਭਗਤ ਇਹਨਾਂ ਤੋਂ ਦੂਰ ਹੁੰਦਾ। ਸੰਸਾਰ ਦੇ ਲੋਕਾਂ ਦੀ ਸਾਂਝ ਮਾਇਆ ਨਾਲ ਹੈ, ਭਗਤ ਮਾਇਆ ਤੋਂ ਉੱਚਾ ਉੱਠ ਜਾਂਦਾ। ਗੁਰੂ ਸਾਹਿਬ ਜੀ ਨੇ ਬਚਨ ਕਹਿ, ਭਗਤਾਂ ਕੀ ਚਾਲ ਨਿਰਾਲੀ, ਪੁੱਛਿਆ ਕਿਉਂ ਸੰਸਾਰ ਦੇ ਲੋਕਾਂ ਤੋਂ ਉਹ ਵੱਖਰਾ ਚੱਲਦੇ ਨੇ? ਆਪ ਕਹਿਣ ਲੱਗੇ, ਚਾਲਾ ਨਿਰਾਲੀ ਭਗਤਾਂ ਤੇਰੀ, ਵਿਖਮ ਮਾਰਗ ਚੱਲਣ। ਕਹਿਣ ਲੱਗੇ, ਭਗਤਾਂ ਦਾ ਮਾਰਗ ਬੜਾ ਵਿਖਮ ਹੈ, ਬੜਾ ਕਠਿਨ ਹੈ, ਔਖਾ ਹੈ। ਇਸੇ ਕਰਕੇ ਕਬੀਰ ਦੇ ਮਾਰਗ ਤੋਂ ਬਹੁਤੇ ਲੋਕ ਨਹੀਂ ਚੱਲ ਸਕੇ। ਦੁਨੀਆਂ ਦੇ ਵਿਦਵਾਨਾਂ ਦਾ ਮਾਰਗ ਬੜਾ ਸੌਖਾ ਹੈ, ਬ੍ਰਾਹਮਣ ਦਾ ਮਾਰਗ ਬੜਾ ਸੌਖਾ ਹੈ। ਦੁਨਿਆਵੀ ਮਾਰਗ ਜਿਹੜੇ ਅਸੀਂ ਖੋਜੇ ਨੇ ਬੜੇ ਸੌਖੇ ਨੇ। ਤੀਰਥ ਜਾਣਾ ਕੀ ਔਖਾ? ਕਹਿ ਦਿਓ ਤੀਰਥ ਜਾਣ ਨਾਲ ਮੁਕਤੀ ਮਿਲ ਜਾਂਦੀ, ਲਾਈਨਾਂ ਲੱਗ ਜਾਂਦੀਆਂ, ਲੋਕ ਚਲੇ ਜਾਂਦੇ, ਕੋਈ ਔਖਾ ਨਹੀਂ, ਧਨ ਖਰਚੋ ਤੇ ਚਲੇ ਜਾਓ। ਕਿਤੇ ਮੰਦਿਰ ਵਿੱਚ ਜਾ ਕੇ ਸਿਰ ਨਵਾਉਣਾ ਕੋਈ ਔਖਾ ਨਹੀਂ, ਲੋਕ ਜਾਂਦੇ ਨੇ, ਭੀੜਾਂ ਲੱਗੀਆਂ ਨੇ ਸਿਰ ਨਵਾ ਲੈ। ਪਰ ਯਾਦ ਰੱਖੋ, ਕਬੀਰ ਦਾ ਮਾਰਗ ਅਲੱਗ ਹੈ, ਪੰਡਿਤ ਦਾ ਮਾਰਗ ਬੜਾ ਸੌਖਾ ਹੈ। ਉਹ ਕਹਿੰਦਾ ਮੁਕਤੀ ਮਿਲ ਜਾਏਗੀ, ਜਾਓ ਤੀਰਥ ਤੇ, ਲੋਕ ਤੀਰਥ ਤੇ ਤੁਰ ਪਏ। ਜੇ ਉਹਨਾਂ ਦਾ ਦਾਨ ਕਰੋ, ਲੋਕਾਂ ਦਾਨ ਕਰ ਦਿੱਤਾ। ਜੇ ਉਹਨਾਂ ਇਹ ਗੱਲ ਕਹੀ ਕਿ ਕਲੀਸ਼ਾ ਕੱਟ ਲਓ ਲੋਕ ਉਹ ਵੀ ਕੱਟੇ। ਬੜਾ ਸੌਖਾ ਮਾਰਗ ਹੈ, ਕੋਈ ਔਖਾ ਨਹੀਂ, ਪਰ ਭਗਤ ਦਾ ਮਾਰਗ ਕਠਿਨ ਹੈ, ਕਬੀਰ ਦਾ ਮਾਰਗ ਕਠਿਨ ਹੈ। ਬਾਣੀ ਚ ਐਸੇ ਬਚਨਾ ਹੈ, ਜੈ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਇੱਕ ਅਵ ਘੱਟ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ। ਕਬੀਰ ਦੀ ਘਾਟੀ ਔਖੀ ਹੈ, ਜਿੱਥੇ ਕਬੀਰ ਹੀ ਚੜੇਗਾ ਪੰਡਿਤ ਨਹੀਂ, ਕਿਉਂਕਿ ਪੰਡਿਤ ਸੌਖੇ ਰਸਤੇ ਤੇ ਜਾਣਾ ਚਾਹੁੰਦਾ। ਪੰਡਿਤ ਚਾਹੁੰਦਾ ਉਹਨੂੰ ਜਲਦੀ ਪ੍ਰਾਪਤੀ ਹੋ ਜਾਏ। ਪੰਡਿਤ ਦੁਨੀਆਂ ਦੇ ਲੋਕਾਂ ਨੂੰ ਕਹਿੰਦਾ ਕਿ ਮੰਤਰ ਪਾ ਲਓ ਗਲੇ ਵਿੱਚ ਤੇ ਸਭ ਠੀਕ ਹੋ ਜਾਏ। ਪੰਡਿਤ ਇਹ ਕਹਿੰਦਾ ਕਿ ਤਬੀਜ ਬੰਨ ਲਓ ਇੱਥੇ ਤੇ ਸਭ ਠੀਕ ਹੋ ਜਾਏ। ਕਬੀਰ ਐਸਾ ਨਹੀਂ ਕਹਿੰਦਾ, ਕਬੀਰ ਤਾਂ ਐਸਾ ਕਹਿੰਦਾ ਹੈ ਕਿ ਜੋ ਉਸ ਨਾਲ ਜੁੜੋਗੇ ਤਾਂ ਆਪਾਂ ਗੁਆਉਣਾ ਪਏਗਾ, ਜੇ ਉਸ ਨਾਲ ਜੁੜੋਗੇ ਸਿਮਰਨ ਕਰਨਾ ਪਏਗਾ ਤਾਂ ਜੁੜੋਗੇ। ਫਿਰ ਸਿਮਰਨ ਵੀ ਐਸਾ ਨਹੀਂ ਕਿ ਕੇਵਲ ਮਾਲਾ ਨਾਲ ਕਰੋ, ਸਿਮਰਨ ਵੀ ਐਸਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਬਸ ਤੁਹਾਡੀ ਜ਼ਬਾਨ ਹੀ ਸਿਮਰਨੀ ਬਣ ਜਾਏ। ਰਸਨਾ ਤੋਂ ਕਦੇ ਪ੍ਰਭੂ ਦਾ ਨਾਮ ਨਾ ਭੁੱਲੇ। ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ। ਕਬੀਰ ਤਾਂ ਐਸਾ ਦੱਸਦਾ ਹੈ ਕਿ ਸਭ ਕੁਝ ਅਰਪਣ ਕਰ ਦਿਓ ਤੇ ਫਿਰ ਮਿਲੇਗਾ। ਪੰਡਿਤ ਐਸਾ ਨਹੀਂ ਦੱਸਦਾ, ਪੰਡਿਤ ਕਹਿੰਦਾ ਕੁਝ ਬਚਾ ਲਓ ਤਾਂ ਫਿਰ ਵੀ ਬਚ ਸਕਦਾ। ਇਸ ਕਰਕੇ ਪੰਡਿਤ ਦਾ ਰਸਤਾ ਸੌਖਾ ਹੈ, ਭਗਤ ਦਾ ਰਸਤਾ ਔਖਾ ਹੈ। ਗੁਰੂ ਸਾਹਿਬ ਜੀ ਨੇ ਬਚਨ ਕਹੇ, ਕਹਿਣ ਲੱਗੇ ਚਾਲਾ ਨਿਰਾਲੀ ਭਗਤ ਹਾਂ ਕਿਹੜੀ, ਦੇਖਣ ਮਾਰਗ ਚੱਲਣ। ਪੁੱਛਿਆ ਕਿਉਂ ਨਿਰਾਲੀ ਹੈ, ਕਹਿਣ ਲੱਗੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਭਗਤ ਦੇ ਰਸਤੇ ਤੇ ਲੱਭ ਤਿਆਗਣਾ ਪਏਗਾ, ਕਿਉਂਕਿ ਭਗਤ ਇਹ ਗੱਲ ਜਾਣਦਾ ਹੈ ਕਿ ਲੱਭ ਬਣਾ ਹੈ ਮਾਨਸਾ ਜੋ ਪਾਣੀ ਬੂਰ। ਲੱਭ ਬੰਦੇ ਨੂੰ ਬਰਬਾਦ ਕਰ ਦਿੰਦਾ ਹੈ। ਬਾਣੀ ਨੇ ਲੱਭ ਨੂੰ ਕੁੱਤਾ ਕਿਹਾ ਹੈ, ਲੱਭ ਚੂ ਕੁੱਤਾ ਕੂੜ ਚੂਗੜਾ ਠੱਗ ਖਾਦਾ ਮੁਰਦਾ। ਇਸ ਕਰਕੇ ਇਸ ਲੱਭ ਤੋਂ ਬਚਣਾ ਪਏਗਾ, ਪਦਾਰਥਾਂ ਦਾ ਲੱਭ, ਇਹ ਮਿਲ ਜਾਏ ਉਹ ਮਿਲ ਜਾਏ ਇਹ ਲੱਭ ਹੈ, ਜਮ੍ਹਾਂ ਕਰ ਲਵਾਂ ਉਹ ਲੋਭ ਹੈ। ਲੱਭ ਲੋਭ ਅਹੰਕਾਰ ਤਜ ਕ੍ਰਿਸ਼ਨ। ਭਗਤ ਦੇ ਮਾਰਗ ਤੇ ਤਾਂ ਹੰਕਾਰ ਵੀ ਛੱਡਣਾ ਪਏਗਾ, ਸੰਸਾਰ ਦੇ ਮਾਰਗ ਤੇ ਹੰਕਾਰ ਨਾਲ ਕੰਮ ਚੱਲ ਲੋਕ ਚਲਾ ਰਹੇ। ਪੰਡਿਤ ਦੇ ਮਾਰਗ ਤੇ ਤਾਂ ਚੱਲਦਾ ਹੀ ਹੰਕਾਰ ਨਾਲ ਹੈ, ਪੰਡਿਤ ਦਾ ਮਾਰਗ ਕੋਈ ਔਖਾ ਮਾਰਗ ਨਹੀਂ। ਪੰਡਿਤ ਦੇ ਮਾਰਗ ਤੇ ਤਾਂ ਇਹ ਚਾਹੀਦਾ ਕਿ ਮੈਂ ਵਿਦਵਾਨ ਹਾਂ, ਮੈਂ ਚੰਗਾ ਕੀਰਤਨੀ ਹਾਂ, ਮੈਂ ਚੰਗਾ ਕਥਾਕਾਰ ਹਾਂ, ਮੇਰੇ ਪਾਸ ਧਨ ਬਹੁਤ ਹੈ, ਮੈਂ ਦਾਨੀ ਬਣਾ। ਇਹ ਪੰਡਿਤ ਦਾ ਮਾਰਗ ਹੈ, ਪੰਡਿਤ ਦੇ ਮਾਰਗ ਵਿੱਚ ਹੋਵੇ, ਭਗਤ ਦੇ ਮਾਰਗ ਵਿੱਚ ਹੋਵੇ ਜਾਗਣੀ ਪਈ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਪੰਡਿਤ ਦੇ ਮਾਰਗ ਵਿੱਚ ਤ੍ਰਿਸ਼ਨਾ ਤਜਣ ਦੀ ਲੋੜ ਨਹੀਂ। ਪੰਡਿਤ ਇੱਕ ਇੱਕ ਗੱਲ ਦਾ ਇੱਕ ਇੱਕ ਪਾਈ ਮੰਗਦਾ, ਪੈਸਾ ਦਿਓ ਕਰਾਲ ਹੱਥ ਦੇਖਣਾ, ਪੈਸਾ ਦਿਓ ਤੁਹਾਨੂੰ ਕੁਝ ਮੈਂ ਦੱਸਣਾ ਹੈ, ਧਨ ਚਾਹੀਦਾ। ਪਰ ਭਗਤ ਦੇ ਮਾਰਗ ਵਿੱਚ ਐਸਾ ਨਹੀਂ, ਭਗਤ ਤਾਂ ਤ੍ਰਿਸ਼ਨਾ ਤਿਆਗ ਦਿੰਦਾ, ਕਿਸੇ ਪਦਾਰਥ ਦੀ ਕੋਈ ਤ੍ਰਿਸ਼ਨਾ ਨਹੀਂ, ਕੋਈ ਲਾਲਚ ਨਹੀਂ। ਪੰਡਿਤ ਦੇ ਮਾਰਗ ਵਿੱਚ ਬੋਲਣਾ ਭਲਾ, ਪਰ ਭਗਤ ਦੇ ਮਾਰਗ ਵਿੱਚ ਬਹੁਤ ਨਾ ਹੀ ਬੋਲਣਾ, ਅੰਤਰ ਹੈ ਦੋਵਾਂ ਦੇ ਮਾਰਗ ਵਿੱਚ। ਗੁਰੂ ਪਾਤਸ਼ਾਹ ਨੇ ਕਿਹਾ, ਭਗਤ ਦਾ ਮਾਰਗ ਸਖਨੇ ਤਿੱਖੀ ਵਾਲੋ ਨਿੱਕੀ ਇਸ ਮਾਰਗ ਜਾਣ। ਭਗਤ ਦਾ ਮਾਰਗ ਤਾਂ ਖੰਡੇ ਤੋਂ ਤਿੱਖਾ ਹੈ, ਭਗਤ ਜਿਸ ਗਲੀ ਚ ਜਾ ਰਿਹਾ ਉਹ ਵਾਲ ਤੋਂ ਬਰੀਕ ਹੈ। ਗੁਰਪ੍ਰਸਾਦੀ ਜਿਨੀ ਆਪ ਤਲਿਆ ਹਰਵਾਸ ਨਾ ਸੁਣਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਭਗਤਾਂ ਦੀ ਚਾਲ ਅੱਜ ਕੋਈ ਸੰਸਾਰ ਤੋਂ ਵੱਖਰੀ ਨਹੀਂ, ਜੁਗਾਂ ਜੁਗਾਂਤਰਾਂ ਤੋਂ ਭਗਤ ਸੰਸਾਰ ਤੋਂ ਵੱਖਰੇ ਹੀ ਤੁਰਦੇ ਆਏ। ਬਲਕਿ ਐਸਾ ਹੋਇਆ ਕਿ ਭਗਤੀ ਕਰਨ ਵਾਲਿਆਂ ਭਗਤਾਂ ਨੂੰ ਸੰਸਾਰ ਦੇ ਲੋਕਾਂ ਨੇ ਦੁੱਖ ਦਿੱਤੇ, ਤਸੀਹ ਦਿੱਤੇ। ਸਾਡੇ ਸਾਹਮਣੇ ਮਿਸਾਲਾਂ, ਕਬੀਰ ਨੂੰ ਤਸੀਹੇ ਦਿੱਤੇ ਜਾ ਰਹੇ, ਰਵਿਦਾਸ ਜੀ ਨੂੰ ਤਸੀਹੇ ਦਿੱਤੇ ਜਾ ਰਹੇ। ਅਸੀਂ ਦੇਖਦੇ ਹਾਂ ਪਾਵਨ ਬਾਣੀ ਪੜ੍ਹਦੇ ਗੁਰੂਆਂ ਨੂੰ ਤਸੀਹੇ ਦਿੱਤੇ ਜਾ ਰਹੇ, ਭਗਤ ਤਸੀਹੇ ਝਲ ਕੇ ਵੀ ਈਸ਼ਵਰ ਦੇ ਨਾਮ ਨਾਲ ਜੁੜਦੇ ਨੇ ਤੇ ਜੋੜਦੇ ਨੇ। ਪੰਡਿਤ ਕੋਈ ਜੋਖਮ ਵਿੱਚ ਆਪਣੇ ਆਪ ਨੂੰ ਪਾਉਣ ਲਈ ਤਿਆਰ, ਪੰਡਿਤ ਤਾਂ ਸਭ ਸੌਖਾ ਚਾਹੁੰਦਾ, ਸਭ ਚਾਹੁੰਦਾ ਆਸਾਨ ਹੋ ਜਾਏ, ਸੌਖਾ ਮਿਲ ਜਾਏ। ਪਰ ਪੰਡਿਤ ਤਾਂ ਚੱਲ ਵੀ ਜਾਂਦੇ ਸੌਖੇ ਨਾਲ ਕੀ ਚੱਲ ਜਾਂਦੇ। ਪਰ ਇੱਕ ਗੱਲ ਯਾਦ ਰੱਖਿਓ, ਪੰਡਿਤ ਮੁਕਤੀ ਨਹੀਂ ਦੇ ਸਕਦਾ, ਮੁਕਤੀ ਭਗਤ ਹੀ ਦੇਵੇਗਾ। ਇਸ ਕਰਕੇ ਉਸ ਦੀ ਕਿਰਪਾ ਪ੍ਰਾਪਤ ਕਰਨ ਲਈ ਕੁਝ ਕਰਨਾ ਪਏਗਾ। ਜੋ ਅੱਜ ਕਰਦੇ ਹੋ ਉਹਨਾਂ ਕਰਮਾਂ ਵੱਲ ਧਿਆਨ ਦਿਓ, ਮੇਰੇ ਕੰਮ ਕੈਸੇ। ਜਦੋਂ ਆਪਣੇ ਕੰਮ ਵਿੱਚੋਂ ਕੋਈ ਮਿਲਾਵਟ ਪਾਓ, ਉਸ ਮਿਲਾਵਟ ਨੂੰ ਕੱਢਣ ਦਾ ਯਤਨ ਕਰੋ। ਜਦੋਂ ਆਪਣੇ ਕੰਮ ਵਿੱਚ, ਜੀਵਨ ਵਿੱਚ, ਰੋਜ਼ਮਰਾ ਵਿੱਚ ਵਿਚਰਦਿਆਂ ਨਿੰਦਾ, ਚੁਗਲੀ, ਝੂਠ, ਈਰਖਾ ਪਾਓ, ਯਤਨ ਕਰੋ ਉਸ ਤੋਂ ਬਚਿਆ ਜਾਏ। ਬਾਣੀ ਨੇ ਐਸੇ ਬਚਨ ਕਹੇ, ਸਾਡੇ ਕੰਮਾਂ ਵੱਲ ਵੇਖ ਕੇ ਗੁਰੂ ਕਹਿੰਦਾ, ਕੰਮ ਅਸੀਂ ਕਰਦੇ ਹਾਂ, ਅਸੀਂ ਆਪਣੇ ਵੱਲੋਂ ਸਭ ਠੀਕ ਕਰਦੇ ਹਾਂ। ਈਵਨ ਇੱਕ ਵਿਅਕਤੀ ਕਿਸੇ ਦਾ ਕਤਲ ਵੀ ਕਰਦਾ ਹੈ ਤਾਂ ਉਹ ਕਤਲ ਕਰਨ ਵਾਲਾ ਇਹ ਕਹਿੰਦਾ ਮੈਂ ਤਾਂ ਠੀਕ ਕੀਤਾ, ਉਹ ਮਾਰਨਾ ਹੀ ਯੋਗ ਸੀ। ਯਾਦ ਰੱਖਿਓ, ਸਾਡੇ ਲਈ ਕੀ ਯੋਗ ਹੈ ਉਸਦਾ ਸਾਨੂੰ ਗਿਆਨ ਹੈ, ਸਾਡੇ ਲਈ ਕੀ ਅਯੋਗ ਹੈ ਉਸਦਾ ਵੀ ਗਿਆਨ ਹੈ। ਗੁਰੂ ਨੇ ਸਾਡੇ ਕਰਮਾਂ ਵੱਲ ਤੱਕ ਕੇ, ਸਾਡੀ ਕਰਨੀ ਵੇਖ ਕੇ, ਸਾਡਾ ਸੁਭਾਅ ਵੇਖ ਕੇ, ਸਾਡੇ ਰੋਜ਼ਮਰਾ ਦੇ ਜੀਵਨ ਨੂੰ ਤੱਕ ਕੇ ਆ ਸ਼ਬਦ ਕਹਿ ਸੁਣੋ, ਆਪ ਨੂੰ ਪੜ ਸਕੇ ਨੇ।
ਕਰਤੋ ਤਪਸੋ ਕੇ ਮਾਨਸ ਜਾਤ,
ਕਹਿੰਦੇ ਇਸ ਬੰਦੇ ਦੀ ਜਿਹੜੀ ਕਰਤੂਤ ਕਰਤੱਵਤਾ ਹੈ, ਜੋ ਇਹ ਕਰਮ ਕਰਦਾ ਹੈ, ਉਹ ਬੰਦਿਆਂ ਵਾਲੇ ਨੇ, ਉਹ ਪਸ਼ੂਆਂ ਵਾਲੇ। ਪਸ਼ੂ ਇੱਕ ਦੂਸਰੇ ਨਾਲ ਈਰਖਾ ਰੱਖਦੇ ਨੇ, ਇਹ ਵੀ ਰੱਖਦਾ ਹੈ, ਪਰ ਪਸ਼ੂਆਂ ਦੀ ਈਰਖਾ ਮੈਂ ਦੇਖਿਆ ਥੋੜ੍ਹੀ ਦੇਰ ਬਾਅਦ ਮੁੱਕ ਜਾਂਦੀ, ਇਹਦੀ ਤਾਂ ਕਈ ਪੀੜ੍ਹੀਆਂ ਚਲੀ ਜਾਂਦੀ। ਇਹ ਤਾਂ ਆਪਣੇ ਮਨ ਤੋਂ ਈਰਖਾ ਨੂੰ ਮਿਟਾਉਣ ਲਈ ਤਿਆਰ ਹੀ ਨਹੀਂ। ਪਸ਼ੂ ਕੁਝ ਕਰੇ ਝੱਟ ਭੁੱਲ ਜਾਏਗਾ, ਪਰ ਬੰਦਾ ਕੁਝ ਕਰੇ ਭੁੱਲਦਾ ਨਹੀਂ। ਪਸ਼ੂ ਇੱਕ ਦੂਸਰੇ ਨੂੰ ਦੁੱਖ ਦੇਵੇ, ਸਤਾਵੇ, ਤੇ ਜਿਸ ਨੂੰ ਸਤਾਇਆ ਜਾ ਰਿਹਾ ਥੋੜ੍ਹੀ ਦੇਰ ਬਾਅਦ ਭੁੱਲ ਜਾਏਗਾ। ਤੁਸੀਂ ਦੇਖਦੇ ਹੋ ਘਰ ਵਿੱਚ ਕੋਈ ਨਵਾਂ ਡੰਗਰ ਲਿਆਓ, ਤੇ ਥੋੜ੍ਹੀ ਦੇਰ ਘਰ ਦੇ ਡੰਗਰ ਉਹਨੂੰ ਮਾਰਦੇ, ਪਰ ਜਦੋਂ ਦੋ ਚਾਰ ਦਸ ਦਿਨ ਗੁਜ਼ਰ ਜਾਂਦੇ ਫਿਰ ਸਾਰੇ ਇੱਕੇ ਖੁਰਲੀ ਦਿਖਾਉਂਦੇ, ਇੱਕੇ ਜਗ੍ਹਾ ਪਾਣੀ ਪੀਂਦੇ, ਇੱਕੇ ਜਗ੍ਹਾ ਚੁੱਕਦੇ, ਕੋਈ ਝਗੜਾ ਨਹੀਂ। ਪਰ ਬੰਦੇ ਦਾ ਐਸਾ ਨਹੀਂ, ਬੰਦਾ ਤਾਂ ਪਸ਼ੂ ਨਾਲੋਂ ਵੀ ਬਦਤਰ ਹੋ ਗਿਆ। ਬੰਦੇ ਦੇ ਮਨ ਦਾ ਖੋਰ ਕਈ ਪੀੜ੍ਹੀਆਂ ਚਲੇ ਜਾਂਦੇ, ਪਰ ਉਸਨੂੰ ਤਿਆਗਣ ਲਈ ਤਿਆਰ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਨੇ ਇਹਦੀ ਕਰਤੱਵਤਾ, ਇਹਦੇ ਕੰਮ ਪਸ਼ੂਆਂ ਵਾਲੇ ਨੇ। ਯਾਦ ਰੱਖਿਓ, ਪਸ਼ੂਆਂ ਨੂੰ ਕੌਣ ਪਾਲਦਾ ਹੈ? ਈਸ਼ਵਰ ਪਾਲਦਾ ਹੈ। ਕਦੇ ਪਸ਼ੂ ਦਾ ਬੈਂਕ ਬੈਲੈਂਸ ਵੇਖਿਆ? ਕਦੇ ਤੁਸੀਂ ਇਹ ਕਹਿ ਸਕਦੇ ਹੋ ਕਿ ਪਸ਼ੂ ਭੁੱਖਾ ਸੌ ਰਿਹਾ ਹੈ? ਨਹੀਂ, ਈਸ਼ਵਰ ਦਿੰਦਾ ਹੈ, ਤਮਾਮ ਜੀਵਾਂ ਨੂੰ ਰੋਜੀ ਦਿੰਦਾ ਹੈ। ਬੰਦਾ ਪਸ਼ੂ ਤੋਂ ਬਾਹਰ ਲੰਘ ਗਿਆ, ਇਹ ਸੋਚਦਾ ਕਈ ਪੀੜ੍ਹੀਆਂ ਜਿੰਨਾ ਜੋੜ ਕੇ ਰੱਖਦੇ ਹਾਂ, ਸ਼ਾਇਦ ਕਿਤੇ ਭੁੱਖਮਰੀ ਨਾ ਆ ਜਾਏ, ਕਿਤੇ ਮੈਨੂੰ ਐਸੇ ਦਿਨ ਨਾ ਦੇਖਣੇ ਪੈਣ, ਮੇਰਾ ਜੋੜਿਆ ਮੇਰੇ ਕੰਮ ਆ। ਪਰ ਯਾਦ ਰੱਖਿਓ, ਬਾਣੀ ਕਹਿੰਦੀ ਕੌਡੀ ਕੌਡੀ ਜੋੜ ਕੈ ਜੋੜੇ ਲਾਖ ਕਰੋੜ, ਚਲਤੀ ਬਾਰ ਕਿਸਨੇ ਮਿਲਿਓ ਲਈ ਲੰਗੋਟੀ ਤੋਰ। ਲੱਖਾਂ ਕਰੋੜਾਂ ਵੀ ਜੋੜ ਦੇਵੇ ਪਰ ਅੰਤ ਵੇਲੇ ਇੱਕ ਕੌਡੀ ਵੀ ਨਾਲ ਨਹੀਂ ਜਾਏ। ਗੁਰੂ ਪਾਤਸ਼ਾਹ ਕਹਿੰਦੇ ਜਾਤ ਮਨੁੱਖ ਦੀ ਹੈ, ਜਾਣਿਆ ਮਨੁੱਖ ਕਰਕੇ ਜਾਂਦਾ ਹੈ, ਪਰ ਕੰਮ ਮਨੁੱਖ ਦੇ ਨਹੀਂ, ਕਰਤੂਤ ਪਸ਼ੂ ਹੈ। ਕੰਮ ਪਸ਼ੂਆਂ ਵਾਲੇ ਕਰਦਾ, ਈਰਖਾ ਰੱਖਦਾ, ਝਗੜੇ ਕਰਦਾ, ਦੂਸਰਿਆਂ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਦਾ, ਇਹ ਬੰਦੇ ਤੇ ਕੰਮ ਤੇ ਨਹੀਂ। ਯਾਦ ਰੱਖਿਓ, ਬੰਦਾ ਕਦੋਂ ਬਣਦਾ? ਅਸਲ ਵਿੱਚ ਬੰਦਾ ਹੈ ਹੀ, ਬੰਦਾ ਤਾਂ ਇਸਨੇ ਬਣਨਾ। ਬਾਣੀ ਤੋਂ ਪੁੱਛੋ, ਗੁਰੂ ਪਾਤਸ਼ਾਹ ਕਹਿੰਦੇ ਬੰਦਾ ਹੋਏ ਬੰਦਗੀ ਕਹਿ, ਜਦੋਂ ਇਹ ਬੰਦਗੀ ਨੂੰ ਪਕੜ ਲਏਗਾ ਤਾਂ ਫਿਰ ਬੰਦਾ ਬਣੇਗਾ।
ਅੱਜ ਤੁਸੀਂ ਕਹਿੰਦੇ ਨਾ ਫਲਾਂ ਆਪਣੇ ਬੱਚੇ ਨੂੰ ਕਿਵੇਂ ਕਰ ਤੈਨੂੰ 50 ਰੁਪਿਆ ਬੰਦਾ ਬਣ ਜਾ,
ਸਰੀਰ ਤਾਂ ਆਕਾਰ ਤਾਂ ਮੰਨਦੇ ਨੇ
ਪਰ ਕੀ ਹੈ ਕਿ ਬੰਦਾ ਨਹੀਂ ਬਣ ਰਿਹਾ ਉਸ ਵਿੱਚ, ਉਹ ਕਰਤੱਵ ਜਿਹੜੇ ਪਸ਼ੂਆਂ ਵਾਲੇ ਨੇ ਭੈੜੇ ਨੇ, ਤੁਸੀਂ ਚਾਹੁੰਦੇ ਹੋ ਕਿ ਮਿਟ ਜਾਣ ਤੇ ਚੰਗਾ ਬਣ ਜਾਏ, ਇਹਦਾ ਮਤਲਬ ਚੰਗੇ ਦਾ ਨਾਮ ਬੰਦਾ ਹੈ, ਬੁਰੇ ਦਾ ਨਾਮ ਬੰਦਾ ਨਹੀਂ। ਸਾਹਿਬ ਸਤਿਗੁਰੂ ਪਾਤਸ਼ਾਹ ਅਗਲੀ ਪੰਕਤੀ ਵਿੱਚ ਕਹਿ ਰਹੇ ਹਨ,
ਲੋਕ ਪਚਾਰਾ ਕਰਾ ਦਿਨ ਰਾਤ,
ਬਸ ਕਹਿੰਦੇ ਕੰਮ ਪਸ਼ੂਆਂ ਵਾਲੇ ਕਰਦਾ ਪਰ ਲੋਕ ਦਿਖਾਵੇ ਲਈ ਬਹੁਤ ਕੁਝ ਕਰਦਾ। ਪਚਾਰਾ ਦਾ ਅਰਥ ਦਿਖਾਵਾ, ਚਾਰਾ ਦਾ ਅਰਥ ਦਿਖਾਵਾ, ਲੋਕਾਂ ਨੂੰ ਦਿਖਾਉਣ ਲਈ ਬੜਾ ਕੁਝ ਕਰਦਾ, ਦਾਨ ਕਰੀ ਜਾਏਗਾ, ਪੁੰਨ ਕਰੇਗਾ, ਲੰਗਰ ਲਾਏਗਾ, ਆਪਣੇ ਆਪ ਨੂੰ ਸਮਰਪਿਤ ਕਰ ਦੇਗਾ, ਕਰੇਗਾ ਮੈਂ ਸੇਵਾ ਚ ਸਮਰਪਣ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਲੋਕ ਪਚਾਰਾ ਹੈ, ਅੰਦਰੋਂ ਨਹੀਂ ਸਭ ਕੁਝ ਹੋ ਰਿਹਾ, ਬਾਹਰੀ ਤੌਰ ਤੇ ਸਭ ਹੋ ਰਿਹਾ ਹੈ। ਅਗਲੀਆਂ ਪੰਕਤੀਆਂ ਚ ਕਹਿੰਦੇ ਨੇ
ਬਾਹਰ ਭੇਖ ਅੰਤਰ ਮਲ ਮਾਇਆ,
ਬਾਹਰੋਂ ਭੇਖ ਬਣਾਇਆ ਸਾਧੂ ਬਣਿਆ ਹੈ। ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਚ ਬਚਨ ਕਹਿਣ ਲੱਗੇ ਵੀ ਪ੍ਰਾਗ ਹੋਣ ਦੀ ਮਨ ਵਿੱਚ ਆ ਗਈ ਕਿ ਮੈਂ ਭਾਈ ਜੰਗਲਾਂ ਚ ਜਾਣਾ ਹੈ, ਹੱਥ ਕਮੰਡਲ ਕਾਪੜੀ ਆ ਮਨ ਕ੍ਰਿਸ਼ਨਾ ਉਪਜੀ ਭਾਰੀ, ਹੱਥ ਵਿੱਚ ਕਰਮੰਡਲ ਵੀ ਪਕੜ ਲਿਆ। ਤੁਸੀਂ ਦੇਖਿਆ ਹੋਣਗੇ ਅਸੀਂ ਸਾਧੂ ਬਹੁਤ ਸਾਰੇ ਕੱਪੜੇ ਲਪੇਟੇ ਹੁੰਦੇ ਨੇ ਬਾਹਾਂ ਨਾਲ, ਲੱਕ ਨਾਲ, ਗਲੇ ਚ ਪਾਏ, ਉਹਨਾਂ ਨੂੰ ਕਾਪੜੀ ਇਹ ਕਹਿੰਦੇ, ਹੱਥ ਕਮੰਡਲ ਕਾਪੜੀ ਆ ਮਨ ਕ੍ਰਿਸ਼ਨਾ ਉਪਜੀ ਭਾਰੀ। ਸਾਧੂ ਬਣ ਕੇ ਵੀ ਕ੍ਰਿਸ਼ਨਾ ਨਹੀਂ ਮੁੱਕੀ, ਇਸਤਰੀ ਤਲ ਤਰ ਕਾਮ ਵਿਆਪਿਆ ਚਿਤ ਲਾਇਆ, ਪਰ ਨਾਰੀ ਸਿੱਖ ਕਰੇ ਕਰ ਸਮਝ ਨਾ ਚੀਨੇ ਲੰਪਟ ਹੈ ਬਾਜ਼ਾਰੀ। ਧੰਨ ਗੁਰੂ ਪਾਤਸ਼ਾਹ ਕਹਿੰਦੇ ਸਿੱਖਿਆ ਕਰਦਾ ਦੂਸਰਿਆਂ ਨੂੰ ਤਾਂ ਸਿੱਖਿਆ ਦਿੰਦਾ ਹੈ ਪਰ ਆਪ ਬ੍ਰਹਮ ਨੂੰ ਜਾਣਦਾ ਨਹੀਂ। ਲੋਕ ਦਿਖਾਵੇ ਲਈ ਤਾਂ ਬਹੁਤ ਕੁਝ ਕਰਦਾ, ਲੋਕ ਪ੍ਰਚਾਰਾ ਕਰਾ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਅੰਦਰੋਂ ਮੈਲਾ ਹੈ, ਮਾਇਆ ਦੀ ਮੈਲ ਮਨ ਨੂੰ ਵਿਆਪ ਰਹੀ ਹੈ ਇਸ ਕਰਕੇ ਮਨ ਮੈਲਾ ਹੈ, ਬਾਹਰੋਂ ਭੇਖ ਸਾਧੂਆਂ ਦਾ ਬਣਾਇਆ ਹੈ। ਅਗਲੀ ਪੰਕਤੀ ਚ ਕਹਿੰਦੇ ਹਨ
ਛਪਸ ਨਾਹੇ ਕਛ ਕਰੈ ਛਪਾਇਆ,
ਕਹਿੰਦੇ ਇਹ ਛਪਾਉਣ ਦਾ ਯਤਨ ਤਾਂ ਬੜਾ ਕਰਦਾ ਪਰ ਕੁਛ ਛਪੇਗਾ ਨਹੀਂ, ਈਸ਼ਵਰ ਦੇ ਅੱਗੇ ਤਾਂ ਸਭ ਪ੍ਰਗਟ ਹੋ ਜਾਏਗਾ, ਦੁਨੀਆਂ ਤੋਂ ਛਪਾਏਗਾ। ਬਾਣੀ ਚ ਬਚਨ ਆਏ ਨੇ ਹੱਟ ਪੱਟਣ ਬਿੰਜ ਮੰਦਰ ਪੰਨਾ, ਕਰ ਚੋਰੀ ਘਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਦੇਖਾਂ ਛਪਾਵੇ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੀਂ ਨਾ ਜਾਣੇ ਅਵਗੁਣ ਮੇਰੇ। ਕਿੱਥੋਂ ਛਪਾਏਗਾ, ਸ਼ਬਦ ਨਾ ਹੀ ਕੁਛ ਕਰੇ ਛਪਾਇਆ, ਛਪਾਉਣ ਦਾ ਯਤਨ ਤਾਂ ਕਰਦਾ ਪਰ ਕੋਈ ਛੁਪਦਾ ਨਹੀਂ। ਗੁਰੂ ਜੀ ਕਹਿ ਰਹੇ ਹਨ
ਬਾਹਰ ਗਿਆਨ ਧਿਆਨ ਇਸਨਾਨ,
ਬਾਹਰੋਂ ਗਿਆਨ ਦੀਆਂ ਗੱਲਾਂ ਬੜੀਆਂ ਕਰਦਾ, ਧਿਆਨੀ ਹੋ ਕੇ ਬੈਠਣ ਦਾ ਯਤਨ ਵੀ ਕਰਦਾ, ਤੀਰਥਾਂ ਤੇ ਜਾ ਕੇ ਇਸਨਾਨ ਵੀ ਕਰਦਾ ਹੈ ਤਾਂ ਕਿ ਮੇਰੀ ਲੋਕ ਇਹ ਗੱਲ ਕਹਿਣ ਕਿ ਮੈਂ ਬੜਾ ਗਿਆਨੀ ਹਾਂ, ਬੜਾ ਰੱਬ ਦਾ ਧਿਆਨ ਕਰਦਾ ਹਾਂ, ਬੜਾ ਤੀਰਥ ਤਰਸਦਾ ਹਾਂ। ਬਾਹਰੋਂ ਸਭ ਕੁਝ ਹੈ, ਬਾਹਰ ਗਿਆਨ ਧਿਆਨ ਇਸਨਾਨ, ਪਰ ਅੰਦਰ ਕੀ ਹੈ ਅਗਲੀ ਪੰਕਤੀ ਚ ਕਹਿ ਰਹੇ ਹਨ
ਅੰਤਰ ਵਿਆਪਾਰ ਲੋਭ ਸਵਾਨ,
ਗੁਰਦੇਵ ਜੀ ਕਹਿੰਦੇ ਅੰਦਰ ਲੋਭ ਰੂਪੀ ਕੁੱਤਾ ਬੈਠਾ ਹੈ, ਅੰਦਰੋਂ ਤੀਰਥ ਇਸਨਾਨੀ ਨਹੀਂ ਹੈ, ਅੰਦਰੋਂ ਗਿਆਨੀ ਧਿਆਨੀ ਨਹੀਂ ਹੈ, ਅੰਦਰ ਤਾਂ ਲੋਕ ਕੁੱਤੇ ਦਾ ਰੂਪ ਧਾਰ ਕੇ ਬੈਠਾ, ਲਾਲਚ ਕਰਦਾ, ਬੜਾ ਪੁੱਛਾਉਂਦਾ ਮਿਲ ਜਾਏ ਮੈਂ ਜਮ੍ਹਾਂ ਕਰ ਲਵਾਂ। ਧੰਨ ਗੁਰੂ ਪਾਤਸ਼ਾਹ ਕਹਿ ਰਹੇ ਹਨ
ਅੰਤਰ ਅਗਨ ਬਾਹਰ ਤਨ ਸਵਾਹਾ,
ਅੰਦਰ ਤ੍ਰਿਸ਼ਨਾ ਦੀ ਅੱਗ ਹੈ ਤੇ ਬਾਹਰ ਤਨ ਤੇ ਸਵਾਹ ਮਿਲ ਕੇ ਬੈਠਾ ਹੈ, ਜੋਗੀ ਬਣਿਆ ਹੈ। ਜਿਸ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ ਜੋਗੀ ਨਹੀਂ ਹੋ ਸਕਦਾ, ਯੋਗ ਪ੍ਰਾਪਤ ਕਰਨ ਲਈ ਤ੍ਰਿਸ਼ਨਾ ਛੱਡੀ ਪਈ, ਉਹ ਸੰਨਿਆਸੀ ਨਹੀਂ ਹੋ ਸਕਦਾ ਜਿਸ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ। ਸੰਨਿਆਸ ਦਾ ਤਾਂ ਮਤਲਬ ਹੀ ਹੈ ਆਸਾਂ ਨੂੰ ਸੁਣ ਕਰ ਲੈਣਾ, ਸੰਨਿਆਸ ਜਿਹਦੀਆਂ ਆਸਾਂ ਸੁੰਨ ਹੋ ਗਈਆਂ, ਜਿਹਦੇ ਮਨ ਵਿੱਚ ਕੋਈ ਕਿਸੇ ਚੀਜ਼ ਦੀ ਲਾਲਸਾ ਨਾ ਰਹੀ, ਉਹ ਸੁਨਿਆਸੀ। ਧੰਨ ਗੁਰੂ ਪਾਤਸ਼ਾਹ ਕਹਿੰਦੇ ਜੀ ਅੰਦਰ ਕ੍ਰਿਸ਼ਨਾ ਦੀ ਅੱਗ ਹੈ, ਬਾਹਰ ਤਨ ਤੇ ਸਵਾਹ ਮਿਲ ਕੇ ਸੁਨਿਆਸੀ ਬਣਿਆ ਬੈਠਾ ਹੈ, ਤੇ ਕੀ ਉਹ ਸੁਨਿਆਸੀ ਹੈ? ਅੰਤਰ ਅਗਨ ਬਾਹਰ ਤਨ ਸਵਾਹ, ਅਗਲੀ ਪੰਕਤੀ ਚ ਕਹਿ ਰਹੇ ਹਨ।
ਗਲ ਪਾਥਰ ਕੈਸੇ ਤਰਾ ਅਥਾਹ,
ਕਹਿੰਦੇ ਦੁਨੀਆਂ ਦੇ ਲੋਕੋ ਕਿਉਂ ਜਾਣੋ ਕਿ ਜਿੰਨੇ ਕਰਮ ਨੇ ਉਹ ਕਰ ਰਿਹਾ ਹੈ, ਉਹਦੇ ਗਲੇ ਵਿੱਚ ਪੱਥਰ ਬੱਧੇ ਹੋਏ ਨੇ, ਜਿੰਨੇ ਦਿਖਾਵੇ ਮਾਤਰ ਕਰਮ ਨੇ। ਗੁਰੂ ਪਾਤਸ਼ਾਹ ਕਹਿੰਦੇ ਮੰਨ ਲਓ ਉਸ ਬੰਦੇ ਦੇ ਗਲੇ 'ਚ ਪੱਥਰ ਬੱਧੇ ਨੇ, ਤੇ ਜਿਹਦੇ ਗਲੇ 'ਚ ਪੱਥਰ ਬੰਨ੍ਹ ਦਿੱਤੇ ਜਾਣ, ਉਹਨੂੰ ਕਹਿ ਜਾਏ ਸਾਗਰ ਤੋਂ ਤਰ ਕੇ ਪਾਰ ਹੋ ਜਾ, ਕਿਆ ਉਹ ਪਾਰ ਹੋ ਸਕੇਗਾ? ਨਹੀਂ, ਉਹਨੂੰ ਪੱਥਰ ਲੈ ਕੇ ਡੁੱਬ ਜਾਣਗੇ। ਦਿਖਾਵੇ ਦੇ ਕਰਮ ਸਾਨੂੰ ਡੋਬ ਦੇਣਗੇ ਗੁਰੂ ਕਹਿੰਦੇ ਨੇ। ਇਸ ਕਰਕੇ ਗੁਰੂ ਪਾਤਸ਼ਾਹ ਜੀ ਦੱਸਦੇ ਹਨ,
ਜਾਂ ਕੈ ਅੰਤਰ ਬਤਾ ਪ੍ਰਭ ਆਪ,
ਕਹਿਣ ਲੱਗੇ ਇਹ ਦੁਨੀਆਂ ਦੇ ਲੋਕੋ ਜਿਸ ਵਿਅਕਤੀ ਦੇ ਅੰਦਰ ਪ੍ਰਭੂ ਆਪ ਵਸਦਾ ਹੈ,
ਨਾਨਕ ਤੇ ਜਨ ਸਹਿਜ ਸਮਾਤ,
ਐਸੇ ਵਿਅਕਤੀ ਫਿਰ ਸਹਿਜ ਗਿਆਨ ਜਾਗਰਤ ਵਿੱਚ ਜਾ ਕੇ ਸਹਿਜ ਸੁਤੇ ਸਿੱਧੀ ਈਸ਼ਵਰ ਵਿੱਚ ਸਮਾ ਜਾਂਦੇ ਨੇ, ਉਹਦੇ ਵਿੱਚ ਅਭੇਦ ਹੋ ਜਾਂਦੇ ਨੇ, ਜਿਹਨਾਂ ਦੇ ਅੰਦਰ ਪ੍ਰਭੂ ਆਪ ਵਸ ਜਾਂਦਾ ਹੈ।
ਸੁਣ ਅੰਦਾ ਕੈਸੇ ਮਾਰਗ ਪਾਵੇ,
ਕਹਿੰਦੇ ਬਸ ਇਸ ਤਰ੍ਹਾਂ ਹੈ ਗੱਲ ਕੁਝ, ਜਿਵੇਂ ਅੰਧੇ ਨੂੰ ਇਹ ਗੱਲ ਕਹਿ ਦਿਓ ਤੁਸੀਂ ਇੱਥੋਂ ਕਿ ਭਾਈ ਤੂੰ ਫਲਾਣੀ ਥਾਂ 'ਤੇ ਚਲਿਆ ਗਿਆ, ਉਹ ਅੰਧਾ ਰਸਤਾ ਕਿੱਥੋਂ ਲੱਭੇਗਾ? ਸੁਣ ਤਾਂ ਲਿਆ ਉਸਨੇ, ਰਸਤਾ ਕਿੱਥੋਂ ਲੱਭੇਗਾ? ਹੁਣ ਜਿੰਨੇ ਅਸੀਂ ਬੈਠੇ ਹਾਂ, ਜੇ ਸਾਨੂੰ ਇਹ ਕਹਿ ਦਿੱਤਾ ਜਾਏ ਬੈਕੁੰਠ ਧਾਮ ਵਿੱਚ ਚਲੇ ਜਾਓ, ਸਵਰਗ ਵਿੱਚ ਚਲੇ ਜਾਓ, ਜਾਣਦੇ ਹੋ ਬੈਕੁੰਠ ਕਿੱਥੇ ਹੈ? ਬਾਣੀ 'ਚ ਐਸੇ ਬਚਨ ਆਏ ਕਿ ਸਭ ਕੋਈ ਜਾਣ ਕਹਿਤ ਹੈ ਉਹਾਂ, ਨਾ ਜਾਣਾ ਬੈਕੁੰਠ ਹੈ ਕਹਾਂ। ਅੰਧੇ ਨੂੰ ਰਸਤੇ ਦਾ ਪਤਾ ਨਹੀਂ ਚੱਲੇਗਾ, ਸੁਣ ਕੇ ਅੰਧਾ ਰਸਤੇ 'ਤੇ ਨਹੀਂ ਪੈ ਸਕਦਾ। ਸੁਣ ਅੰਧਾ ਕੈਸੇ ਮਾਰਗ ਪਾਵੇ, ਫਿਰ ਉਹਨੂੰ ਮੰਜ਼ਿਲ 'ਤੇ ਪਹੁੰਚਾਉਣ ਲਈ ਕੀ ਕਰਨਾ ਪਏਗਾ? ਅਗਲੀ ਪੰਕਤੀ ਦੱਸਦੇ ਨੇ,
ਕਰ ਗਹਿ ਲਿਓ ਓੜ ਨਿਭਾਵੇ,
ਤੇ ਜੇ ਕੋਈ ਵਿਅਕਤੀ ਉਸਦਾ ਕਰ ਗਹਿ ਲਵੇ, ਹੱਥ ਪਕੜ ਲਵੇ, ਤੇ ਹੱਥ ਪਕੜ ਕੇ ਉਹਨੂੰ ਛੱਡਿਆਵੇ ਕਿ ਇਹ ਤੇਰੀ ਜਗ੍ਹਾ ਹੈ, ਅਖੀਰ ਉਹ ਪਹੁੰਚ ਜਾਏਗਾ ਉੱਥੇ, ਕਿਉਂਕਿ ਦੂਸਰੇ ਨੇ ਪਕੜਿਆ ਅਤੇ ਪਹੁੰਚਾ ਦਿੱਤਾ। ਇਸ ਲਈ ਤੁਸੀਂ ਬੈਕੁੰਠ ਜਾਣਾ ਚਾਹੋ ਨਹੀਂ ਜਾ ਸਕੋਗੇ ਜਦੋਂ ਗੁਰੂ ਤੁਹਾਡਾ ਹੱਥ ਪਕੜ ਲਏਗਾ। ਬਾਣੀ 'ਚ ਨਾਮਦੇਵ ਜੀ ਨੇ ਬਚਨ ਕਹੇ, ਕਹਿਣ ਲੱਗੇ ਮੈਂ ਅਜਾਨ ਜਾਨ ਤਰਬੇ ਨਾ ਜਾਨ ਮੋਕੋ ਬਾਹਾਂ ਦੇ ਬਾਹਾਂ ਦੇ ਬੀਠਲਾ, ਹੈ ਭਗਵਾਨ ਮੈਂ ਇਤਨਾ ਅਣਜਾਣ ਹਾਂ ਕਿ ਮੈਨੂੰ ਤਰਨਾ ਨਹੀਂ ਆਉਂਦਾ, ਮੇਰੇ ਤੇ ਦਇਆ ਕਰਕੇ ਮੈਨੂੰ ਬਾਂਹ ਪਕੜਾ, ਤੇ ਬਾਂਹ ਪਕੜਾ ਕੇ ਪਾਰ ਕਰ ਦੇ ਸੰਸਾਰ ਸਮੁੰਦੇ, ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ, ਹੈ ਭਗਵਾਨ ਤੂੰ ਮੇਰਾ ਪਿਤਾ ਹੈ, ਸੰਸਾਰ ਸਮੁੰਦਰ ਹੈ, ਮੈਂ ਤੇਰੇ ਅੱਗੇ ਮਿੰਨਤ ਕਰਦਾ ਹਾਂ ਕਿ ਮੈਨੂੰ ਇਸ ਤੋਂ ਪਾਰ ਕਰ ਦੇ। ਉਹ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਕੋਈ ਹੱਥ ਪਕੜ ਲੈਂਦਾ ਉਦੋਂ ਉਹ ਨੇਪਰੇ ਚਾੜ ਦਿੰਦਾ, ਜਦੋਂ ਗੁਰੂ ਤੁਹਾਡਾ ਹੱਥ ਪਕੜ ਲਏਗਾ ਉਦੋਂ ਗੁਰੂ ਤੁਹਾਨੂੰ ਜਿਵੇਂ ਅੰਧੇ ਨੂੰ ਕੋਈ ਮੰਜ਼ਿਲ 'ਤੇ ਪਹੁੰਚਾ ਦੇਵੇ। ਅਸੀਂ ਗਿਆਨ ਅਤੇ ਵੈਰਾਗ ਰੂਪੀ ਨੇਤਰਾਂ ਦੇ ਨਾ ਹੋਣ ਕਰਕੇ ਅੰਧੇ, ਫਿਰ ਗੁਰੂ ਸਾਨੂੰ ਗਿਆਨ ਦੇਵੇਗਾ, ਸਾਡੇ ਅੰਦਰ ਵੈਰਾਗ ਪੈਦਾ ਕਰੇਗਾ, ਫਿਰ ਸਾਨੂੰ ਮੰਜ਼ਿਲ 'ਤੇ ਪਹੁੰਚਾ ਦੇਗਾ ਗੁਰੂ। ਅਗਲੀਆਂ ਪੰਕਤੀਆਂ 'ਚ ਕਹਿ ਰਹੇ
ਕਹਾਂ ਬੁਝਾਰਤ ਬੂਜੈ ਡੋਰਾ,
ਜੇ ਤੁਸੀਂ ਕੰਨਾਂ ਤੋਂ ਜਿਸ ਨੂੰ ਸੁਣਦਾ ਨਹੀਂ, ਡੋਰਾ ਬੋਲਾ ਜਿਸ ਨੂੰ ਕਹਿੰਦੇ, ਉਹਨੂੰ ਕੁਝ ਕਹੋ ਤੁਹਾਡੀ ਬੁਝਾਰਤ ਨੂੰ ਕੀ ਬੁਝੇਗਾ, ਕਿਉਂਕਿ ਉਸਨੂੰ ਤਾਂ ਪਤਾ ਹੀ ਨਹੀਂ ਚੱਲਦਾ ਤੁਸੀਂ ਕੀ ਕਿਹਾ, ਉਹਨੂੰ ਸੁਣੀਂਦਾ ਹੀ ਨਹੀਂ। ਤੁਸੀਂ ਕੁਝ ਹੋਰ ਕਹੋਗੇ ਉਹ ਕੁਝ ਹੋਰ ਸਮਝੇ। ਅਗਲੀ ਪੰਕਤੀ 'ਚ ਦੱਸ ਰਹੇ
ਨਿਸ ਕਹੀਏ ਤਾਂ ਸਮਝੇ ਭੋਰਾ,
ਜੇ ਤੁਸੀਂ ਨਿਸ ਰਾਤ ਕਹੋਗੇ ਕਿ ਰਾਤ ਹੈ, ਉਹ ਸਮਝੇਗਾ ਸ਼ਾਇਦ ਇਹ ਕਹਿ ਰਿਹਾ ਭੋਰਾ ਦਿਨ ਹੈ। ਤੁਸੀਂ ਰਾਤ ਕਹੋਗੇ ਉਹ ਦਿਨ ਕਹੇਗਾ, ਤੁਸੀਂ ਦਿਨ ਕਹੋਗੇ ਉਹ ਰਾਤ ਕਹੇਗਾ। ਇਹ ਯਥਾਰਥ ਹੈ ਝੂਠ ਨਹੀਂ? ਮੈਂ ਆਪਣੀਆਂ ਅੱਖਾਂ ਨਾਲ ਟੱਕਿਆ, ਸਾਡੇ ਨਜ਼ਰ ਜਿੱਥੇ ਮੇਰਾ ਜਨਮ ਹੋਇਆ, ਇੱਕ ਬਾਣੀਆਂ ਸੀ ਬੋਲਾ ਸੀ, ਉਹ ਗੁੜ ਤੋਲ ਰਿਹਾ ਹੈ ਇੱਕ ਸ਼ਿਕਾਇਤ ਨੂੰ ਦੇਣ ਲਈ। ਇੱਕ ਵਿਅਕਤੀ ਉੱਥੇ ਆਇਆ, ਸਾਡੇ ਲਾਗੇ ਪਿੰਡ ਪੈਂਦਾ ਛੋਟਾ ਜਿਹਾ, ਮਲ ਕੇ ਪਿੰਡ ਦਾ ਨਾਮ। ਉਹਦੀ ਦੁਕਾਨ 'ਤੇ ਉਹ ਵਿਅਕਤੀ ਆਇਆ, ਉਹਨੂੰ ਪੁੱਛਦਾ, ਸ਼ੇਖ ਜੀ ਮਲਕਿਆਂ ਨੂੰ ਕਿਹੜਾ ਰਾਹ ਜਾਂਦਾ ਹੈ? ਕਹਿੰਦਾ 25 ਰੁਪਏ ਦਾ ਕਿਲੋ ਵੇਚਦਾ। ਉਹ ਫਿਰ ਕਹਿੰਦਾ, ਸ਼ੇਖ ਜੀ ਮਲਕਿਆਂ ਨੂੰ ਰਸਤਾ ਪੁੱਛਿਆ ਮੈਂ, ਕਹਿਣ ਲੱਗਾ ਖਾ ਕੇ ਦੇਖ ਲੈ ਮਿਸ਼ਰੀ ਵਰਗਾ। ਗੁਰਦੇਵ ਪਿਤਾ ਕਹਿੰਦੇ, ਬੋਰਾ ਡੋਰਾ ਵਿਅਕਤੀ ਜੋ ਬੋਲਾ ਹੈ, ਜਿਸ ਪਾਸ ਕੰਨ ਸੁਣੀਂਦਾ ਲੱਗੇ, ਉਹ ਤੁਹਾਡੀ ਗੱਲ ਨੂੰ ਕਿਵੇਂ ਸਮਝੇਗਾ? ਤੁਸੀਂ ਨਿਸ ਦਿਨ ਕਹੋਗੇ ਕਿ ਦਿਨ ਹੈ, ਉਹ ਸਮਝੇਗਾ ਸ਼ਾਇਦ ਕਹਿ ਰਹੇ ਨੇ ਰਾਤ। ਨਿਸ ਕਹੀ ਹੈ ਤਾਂ ਸਮਝ ਹੈ ਭੋਰਾ, ਅਗਲੀ ਪੰਕਤੀ 'ਚ ਕਹਿ ਦੇ।
ਬਿਸ਼ਨ ਪਦ ਗਾਵੇ ਗੁੰਗਾ,
ਕਹਿਣ ਲੱਗੇ ਗੁੰਗਾ ਕਿਵੇਂ ਬਿਸ਼ਨ ਪਦੇ ਗਾਏਗਾ, ਕਿਉਂਕਿ ਉਸਦੇ ਪਾਸ ਤਾਂ ਜ਼ਬਾਨ ਨਹੀਂ। ਗੁੰਗੇ ਲਈ ਬਿਸ਼ਨ ਪਦੇ ਗਾਣੇ ਬੜੇ ਔਖੇ ਨੇ, ਕਿਉਂਕਿ ਜ਼ਬਾਨ ਹੀ ਨਹੀਂ। ਉਹ ਹਰ ਗੱਲ ਨੂੰ ਊਂ ਆ ਕਰਕੇ ਦੱਸਦਾ ਬਿਸ਼ਨ ਪਦੇ ਕਿਵੇਂ ਗਾਏ। ਅਗਲੀ ਪੰਕਤੀ 'ਚ ਕਹਿੰਦੇ ਨੇ,
ਯਤਨ ਕਰੈ ਤੋ ਪੀ ਸੁਰ ਭੰਗ,
ਜੇ ਭਲਾ ਉਹ ਗੁੰਗਾ ਬਿਸ਼ਨ ਪਦੇ ਗਾਉਣ ਦਾ ਯਤਨ ਕਰੇ, ਉਹਦੀ ਆਵਾਜ਼ ਪੂਰੀ ਨਹੀਂ ਨਿਕਲੇਗੀ, ਸਵਰ ਭੰਗ ਹੋ ਜਾਏਗਾ, ਉਹ ਬਿਸ਼ਨ ਪਦੇ ਗਾ ਨਹੀਂ ਸਕਦਾ ਗੁੰਗਾ। ਦੱਸਦੇ ਹਨ ਗੁਰਦੇਵ ਪਿਤਾ ਜੀ, ਭਾਈ ਜੀ,
ਕਹਿ ਪਿੰਗਲ ਪਰਬਤ ਪਰ ਪਵਨ,
ਕਹਿਣ ਲੱਗੇ ਜਿਸ ਦੇ ਲੱਤਾਂ ਨਹੀਂ, ਜੋ ਪਿੰਗਲਾ ਹੈ, ਉਹਨੂੰ ਤੁਸੀਂ ਕਹੋ ਜਾ ਪਰਬਤ 'ਤੇ ਫਿਰ ਕੇ ਆ, ਉਹ ਪਹਾੜ 'ਤੇ ਕਿਵੇਂ ਜਾਏਗਾ? ਯਾਦ ਰੱਖਿਓ, ਇੱਕ ਐਸਾ ਬੱਚਾ ਨੂੰ ਵੀ ਬਾਣੀ ਪਾਇਆ ਕਿ ਜਾ ਸਕਦਾ ਹੈ, ਪਰ ਕਦੋਂ? ਪਿੰਗਲ ਪਰਬਤ ਪਾਰ ਪਰੇ ਖਲ ਛਤਰ ਬਕੀਤਾ, ਅੰਦਲੇ ਸਿਰ ਭਵਨ ਸੂਝਿਆ ਗੁਰ ਭੇਟ ਪੁਨੀਤਾ, ਮੈਂ ਮਾਂ ਸਾਧੂ ਸੰਗ ਕੀ ਸੁਣੋ ਮੇਰੇ ਗੀਤਾ। ਜਦੋਂ ਕਿਸੇ ਰੱਬ ਦੇ ਪਿਆਰੇ ਦੀ ਸੰਗਤ ਵਿੱਚ ਆ ਜਾਏ, ਫਿਰ ਪਿੰਗਲਾ ਵੀ ਪਰਮਤ 'ਤੇ ਜਾ ਸਕਦਾ ਹੈ, ਨਹੀਂ ਤਾਂ ਬਿਨਾਂ ਸੰਗਤ ਤੋਂ ਕਹਿ ਪਿੰਗਲ ਪਰਮਤ ਪਰ ਭਵਨ, ਉਹਦਾ ਘਰ ਪਰਮਤ ਦੇ ਉੱਤੇ ਹੋਵੇ ਤਾਂ ਕਿਵੇਂ ਆਪਣੇ ਭਵਨ ਵਿੱਚ ਜਾਏਗਾ? ਨਹੀਂ ਜਾ ਸਕਦਾ। ਗੁਰਦੇਵ ਜੀ ਕਹਿੰਦੇ ਨੇ ਅਗਲੀ ਪੰਕਤੀ ਵਿੱਚ,
ਨਹੀਂ ਹੋਤ ਉਸ ਗਵਨ,
ਅੱਛਾ ਕਹਿੰਦੇ ਉਹ ਤਾਂ ਚੱਲਿਆ ਹੀ ਨਹੀਂ ਜਾਂਦਾ, ਉਹ ਉੱਥੇ ਕਿਵੇਂ ਜਾਏਗਾ? ਉੱਥੇ ਜਾਣ ਲਈ ਚੱਲਣਾ ਪਏਗਾ, ਪਰ ਉਸ ਪਾਸ ਲੱਤਾਂ ਨਹੀਂ ਹਨ, ਇਸ ਕਰਕੇ ਉਹ ਗਵਨ ਨਹੀਂ ਕਰ ਸਕਦਾ, ਉਸ ਜਗ੍ਹਾ 'ਤੇ ਜਾ ਨਹੀਂ ਸਕਦਾ। ਅੱਗੇ ਕਹਿ ਰਹੇ ਹਨ, ਭਾਈ,
ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰਾ,
ਇਹ ਕਰਨਾ ਮੈਂ ਦਿਆਲੂ ਸਰੂਪ ਪਰਮੇਸ਼ਵਰ ਕਰਤਾਰ, ਕਰਤਾਰ ਉਸਨੂੰ ਤਾਂ ਕਹਿੰਦੇ, ਕਰ ਨਾਮ ਹੈ ਹੱਥ ਦਾ, ਤਾਰ ਨਾਮ ਹੈ ਡੋਰੀ ਦਾ, ਤਮਾਮ ਜੀਵਾਂ ਦੇ ਜੀਵਨ ਦੀ ਡੋਰੀ ਉਸਦੇ ਆਪਣੇ ਹੱਥ ਵਿੱਚ ਹੈ, ਤਾਂ ਉਸਦਾ ਨਾਮ ਕਰਤਾਰ ਹੈ। ਬਾਣੀ 'ਚ ਪੜ੍ਹਦੇ ਹੋ, ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ, ਇਸ ਕਰਕੇ ਉਸਦਾ ਨਾਮ ਕਰਤਾਰ ਹੈ। ਉਹ ਜੋ ਕਰਤਾਰ ਹੈ ਉਹ ਕਰਣਾ ਮੈਂ ਹੈ, ਦਿਆਲੂ, ਕਰਣਾ ਹੁੰਦੀ ਦਇਆ, ਉਹ ਕਰਤਾਰ ਦਿਆਲੂ ਹੈ। ਗੁਰੂ ਪਾਤਸ਼ਾਹ ਕਹਿੰਦੇ, ਕਰਤਾਰ ਕਰਣਾ ਮੈਂ, ਇਹ ਕਰਤਾਰ ਦਿਆਲੂ ਪ੍ਰਮਾਤਮਾ ਦੀਨ ਬੇਨਤੀ ਕਰੇ, ਮੈਂ ਆਜਜ਼ ਹਾਂ, ਤੇਰੇ ਦਰ ਦਾ ਭਿਖਾਰੀ ਹਾਂ, ਤੇ ਤੇਰੇ ਅੱਗੇ ਬੇਨਤੀ ਕਰਦਾ ਹਾਂ। ਬੇਨਤੀ 'ਚ ਕੀ ਕਹਿ ਰਹੇ ਨੇ? ਹਾਂਜੀ,
ਨਾਨਕ ਤੁਮਰੀ ਕਿਰਪਾ ਤਰਾ,
ਇਹ ਜਿਹੜਾ ਜੀਵ ਹੈ ਇਹ ਤੇਰੀ ਕਿਰਪਾ ਨਾਲ ਹੀ ਸੰਸਾਰ ਸਾਗਰ ਤੋਂ ਪਾਰ ਹੋ ਸਕਦਾ ਹੈ।
ਸੰਗ ਸਹਾਈ ਸੋ ਆਵੈ ਨਾ ਚੀਤ,
ਕਹਿਣ ਲੱਗੇ ਕਿਉਂਕਿ ਇਸ ਦੇ ਲੱਛਣ ਐਸੇ ਨੇ, ਜਿਹੜਾ ਜੀਵ ਈਸ਼ਵਰ ਇਸ ਦੇ ਨਾਲ ਹੋ ਕੇ ਇਹਦੀ ਸਹਾਇਤਾ ਕਰਨ ਵਾਲਾ ਹੈ, ਉਹ ਇਸ ਨੂੰ ਚਿੱਤ ਨਹੀਂ ਆਉਂਦਾ, ਉਹਦਾ ਇਹ ਨਾਮ ਨਹੀਂ ਜਪਦਾ। ਜੋ ਇਹਦੇ ਸੰਗ ਰਹੇਗਾ, ਇਹਦੀ ਸਹਾਇਤਾ ਕਰੇਗਾ, ਉਹ ਇਹਨੂੰ ਚੇਤੇ ਹੀ ਨਹੀਂ ਆਉਂਦਾ। ਸਤਿਗੁਰੂ ਜੀ ਕਹਿੰਦੇ, ਸੰਗ ਸਹਾਈ ਸੋ ਆਵੈ ਨਾ ਚੀਤ, ਅੱਗੇ ਕਹਿ ਰਿਹਾ,
ਜੋ ਬੈਰਾਈ ਤਾਂ ਸਿਉ ਪ੍ਰੀਤ,
ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸ਼ਾ ਤ੍ਰਿਸ਼ਨਾ ਦੁਵੈਸ਼ ਈਰਖਾ ਕਲਪਨਾ, ਜਿਹੜੇ ਇਹਦੇ ਵੈਰੀ ਨੇ, ਇਹ ਉਹਨਾਂ ਨਾਲ ਪ੍ਰੀਤ ਕਰ ਰਿਹਾ ਹੈ। ਜਿਸ ਨੇ ਇਸ ਦਾ ਸਾਥ ਦੇਣਾ ਹੈ ਉਸਨੂੰ ਜਾਣਦਾ ਨਹੀਂ, ਉਹ ਇਹਦੇ ਚੇਤੇ ਨਹੀਂ ਆਏ, ਜਿਹੜੇ ਇਹਦੇ ਦੁਸ਼ਮਣ ਨੇ ਉਹਨਾਂ ਨਾਲ ਇਸ ਦੀ ਸਾਂਝ ਹੈ। ਸਤਿਗੁਰੂ ਜੀ ਕਹਿ ਰਹੇ, ਹਾਂਜੀ,
ਬਲਵਾ ਕੇ ਗ੍ਰਹਿ ਪੀਤਰ ਬਸੈ।
ਕਹਿਣ ਲੱਗੇ ਇਸ ਜੀਵ ਨੂੰ ਗਿਆਨ ਨਹੀਂ ਕਿ ਬਲੂਆ ਬਲੂ ਬਾਲੂ ਕਹਿੰਦੇ ਨੇ ਰੇਤੇ ਨੂੰ, ਇਹ ਰੇਤੇ ਦੇ ਘਰ ਵਿੱਚ ਵਸ ਰਿਹਾ, ਆ ਸਰੀਰ ਰੇਤੇ ਦਾ ਘਰ ਹੈ। ਬਾਣੀ ਨੇ ਐਸੇ ਬਚਨ ਕਹਿੰਦੇ ਕਿ ਕੱਚੀ ਗਾਜਰ ਹੈ, ਅਮਰ ਜਾਨ ਸੱਚੀ ਇਹ ਕਾਇਆ, ਇਹ ਮਿੱਥਿਆ ਕਾਚੀ ਗਗਰੇ। ਰੇਤੇ ਦਾ ਘਰ ਹੈ ਸਰੀਰ, ਤੇ ਇਹਦੇ ਵਿੱਚ ਇਹ ਜੀਵ ਵਸ ਰਿਹਾ। ਬਲੂਆ ਕੇ ਗ੍ਰਹਿ ਪਿੱਤਰ ਵਸੈ, ਅਗਲੀ ਪੰਕਤੀ ਚ ਕਹਿੰਦੇ
ਅਣਦ ਕੇਲ ਮਾਇਆ ਰੰਗ ਰਸੈ।
ਮਾਇਆ ਦੇ ਪ੍ਰੇਮ ਵਿੱਚ ਤਦਾਕਾਰ ਹੋ ਕੇ ਅਨੇਕ ਤਰ੍ਹਾਂ ਦੇ ਖੇਲ ਖੁਸ਼ੀਆਂ ਨੂੰ ਕਰਦਾ ਹੈ।
ਦ੍ਰਿੜ ਕਰ ਮਨ ਮਨ ਪ੍ਰਤੀਤ।
ਧੰਨ ਗੁਰੂ ਪਾਤਸ਼ਾਹ ਕਹਿੰਦੇ ਇਹ ਇਸ ਸੰਸਾਰ ਨੂੰ ਪਰਪੱਕ ਕਰਕੇ ਜਾਣਦਾ, ਮਾਇਆ ਨੂੰ ਚੰਗੀ ਪਰਪੱਕ ਕਰਕੇ ਜਾਣਦਾ। ਇਸ ਕਰਕੇ ਇਹਦੇ ਮਨ ਵਿੱਚ ਪ੍ਰਤੀਤ ਹੈ ਕਿ ਮਾਇਆ ਤੋਂ ਬਿਨਾਂ ਵਿਸ਼ਵਾਸ ਹੈ ਬੈਠ ਗਿਆ ਹੈ ਕਿ ਮਾਇਆ ਤੋਂ ਬਿਨਾਂ ਕੁਝ ਹੋ ਨਹੀਂ ਸਕੇਗਾ। ਦ੍ਰਿੜ ਕਰ ਮਨ ਹੈ ਆਪਣੇ ਸੰਸਾਰ ਤੇ ਰਹਿਣ ਨੂੰ ਵੀ ਪਰਪੱਕ ਕਰਕੇ ਜਾਣਦਾ ਹੈ ਕਿ ਮੈਂ ਸੰਸਾਰ ਤੇ ਰਹਿ ਰਿਹਾ, ਮੈਨੂੰ ਕੋਈ ਤੋਂ ਤੋਰ ਸਕਦਾ, ਆ ਜ਼ਮੀਨ ਮੇਰੀ ਉਹਦੇ 'ਚ ਕੋਈ ਪੈਰ ਰੱਖੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਇੰਨਾ ਪੱਕਾ ਵਿਸ਼ਵਾਸ ਇਹਨੂੰ ਹੁੰਦਾ। ਦ੍ਰਿੜ ਕਰ ਮਨ ਹੈ, ਮਨ ਹੈ ਪ੍ਰਤੀਤ, ਇਹਦੇ ਮਨ ਵਿੱਚ ਪ੍ਰਤੀਤ ਹੋ ਗਈ, ਇਹਨੂੰ ਪੱਕਾ ਕਰਕੇ ਮਨ ਬੈਠਾ। ਇਹ ਅਗਲੀ ਪੰਕਤੀ 'ਚ ਕਹਿ ਰਿਹਾ
ਕਾਲ ਨਾ ਆਵੇ ਮੂੜੇ ਚੀਤ।
ਪਰ ਕਹਿੰਦੇ ਇਸ ਮੂਰਖ ਦੇ ਚਿੱਤ ਵਿੱਚ ਕਾਲ ਨਹੀਂ ਹੁੰਦਾ, ਹਾਲਾਂਕਿ ਕਾਲ ਵਿਆਪੇਗਾ, ਦੁਨੀਆਂ ਦੀ ਕੋਈ ਤਾਕਤ ਮੌਤ ਨੂੰ ਨਹੀਂ ਰੋਕ ਸਕਦੀ। ਉਹ ਆਏਗੀ ਕਿਉਂਕਿ ਜਦੋਂ ਇਹਦਾ ਜਨਮ ਹੋਇਆ ਹੈ ਉਸ ਤੋਂ ਪਹਿਲਾਂ ਨਿਰੰਕਾਰ ਦੇ ਦਰ 'ਤੇ ਲਿਖਿਆ ਗਿਆ ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ। ਇਹਦਾ ਸਾਹਾ ਲਿਖਿਆ ਗਿਆ ਕਿ ਇਸ ਦਿਨ ਤੂੰ ਇੱਥੋਂ ਚਲੇ ਜਾਣਾ ਹੈ, ਸਭਨੀ ਸਹੁਰੇ ਬੰਨਣਾ, ਸਭ ਮੁਕਲਾਵਣ ਹਾਰ। ਆਖਰ ਜਿਸ ਦਿਨ ਦਾ ਸਾਹ ਨਿਕਲੇਗਾ, ਮਲਕ ਜੇ ਕੰਨੀ ਸੁਣੀਦਾ, ਜਿਸ ਜਮ ਨੂੰ ਅੱਜ ਕੰਨਾਂ ਨਾਲ ਨਾ ਸੁਣਦੇ ਹੋ ਨਾ, ਤੇ ਜਦੋਂ ਉਹ ਸਮਾਂ ਆ ਗਿਆ ਫਿਰ ਮੂੰਹ ਦੇ ਖਾਲੇ ਆਏ ਆ ਕੇ ਤੁਹਾਨੂੰ ਦਰਸ਼ਨ ਦੇਵੇਗਾ, ਮੂੰਹ ਦਿਖਾਵੇਗਾ ਕਿ ਮੈਂ ਆ ਗਿਆ, ਤੇ ਫਿਰ ਕਰੇਗਾ ਕਿ ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂਕੜਕਾਏ, ਹੱਡਾਂ ਦੇ ਕੜਾਕੇ ਪਾ ਕੇ ਉਹਨਾਂ ਨੂੰ ਤੋੜ ਮਰੋੜ ਕੇ ਉਹਦੇ ਵਿੱਚੋਂ ਪ੍ਰਾਣਾਂ ਨੂੰ ਕੱਢ ਲਏਗਾ। ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ, ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪ੍ਰਣਾਏ, ਆਪਣੇ ਹੱਥੀ ਜੋਲ ਕੇ ਕਹਿ ਗੱਲ ਲੱਗਿਆ ਥਾਏ। ਵਾਲੋ ਨਿੱਕੀ ਪਰਸਲਾਤ ਕੰਨੀ ਨਾ ਸੁਣਿਆਏ, ਫਰੀਦਾ ਕਿਹੜੀ ਪਵੰਦਾ ਹੀ ਖੜਾ ਨਾ ਆਪ ਆਏ। ਜਦੋਂ ਆਵਾਜ਼ ਪੈ ਗਈ, ਜਦੋਂ ਅੰਮ੍ਰਿਤ ਵੇਲਾ ਹੋ ਗਿਆ, ਰੁਕ ਨਹੀਂ ਸਕੇਗਾ ਕੋਈ ਧਨ, ਕਿਉਂਕਿ ਮੌਤ ਦਾ ਸਮਾਂ ਵੀ ਅੰਮ੍ਰਿਤ ਵੇਲਾ ਦੂਸਰਾ ਦਿਨ ਚੜ ਜਾਂਦਾ, ਦੂਸਰਾ ਜਨਮ ਉਸ ਤੋਂ ਬਾਅਦ ਵੀ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਕਿ ਇਹ ਜੀਵ ਦੇ ਕਾਲ ਮੂਰਖ ਦੇ ਯਾਦ ਨਹੀਂ ਹੁੰਦਾ, ਕਾਲ ਨਾ ਆਵੇ ਮੂੜੇ ਚੀਤ, ਇਹਨੂੰ ਮੂਰਖ ਨੂੰ ਮੌਤ ਚਿੱਟੇ ਨਹੀਂ ਹੁੰਦੀ। ਅਗਲੀ ਪੰਕਤੀ 'ਚ ਕਹਿੰਦੇ
ਬੈਰ ਵਿਰੋਧ ਕਾਮ ਕ੍ਰੋਧ ਮੋਹ।
ਦੂਸਰਿਆਂ ਨਾਲ ਵੈਰ ਕਰਦਾ ਹੈ, ਈਰਖਾ ਕਰਦਾ ਹੈ, ਦੂਸਰਿਆਂ ਦਾ ਵਿਰੋਧ ਕਰਦਾ ਹੈ, ਕਾਮ ਕ੍ਰੋਧ ਮੋਹ ਇਹਦੇ ਵਿੱਚ ਗ੍ਰਸਿਆ ਹੋਇਆ ਹੈ, ਕਾਮਨਾ ਦਾ ਭਰਿਆ ਹੋਇਆ ਹੈ, ਕ੍ਰੋਧੀ ਹੈ, ਮੋਹ ਨੇ ਇਸ ਤੇ ਕਬਜ਼ਾ ਕੀਤਾ ਹੋਇਆ। ਸਤਿਗੁਰੂ ਜੀ ਕਹਿ ਰਹੇ ਹਨ
ਝੂਠ ਬੇਕਾਰ ਮਹਾ ਲੋਭ ਧਰੋਹ।
ਇਹਦੇ ਜੀਵਨ ਵਿੱਚ ਝੂਠ ਵੀ ਹੈ, ਵਿਕਾਰੀ ਵੀ ਹੈ, ਅਤੇ ਬਹੁਤਾ ਲੋਭ ਵੀ ਹੈ, ਤੇ ਦੂਸਰੇ ਨਾਲ ਧਰੋਹ ਛਲ ਵੀ ਕਰਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਆਓ ਜੁਗਤ ਬਿਆਨੇ ਕਈ ਜਨਮ।
ਇਸ ਤਰੀਕੇ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਜੁਗਤ ਜੁੜਿਆ, ਇਹਦੇ ਕਈ ਜਨਮ ਬੀਤ ਗਏ ਨੇ। ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ ਆਹੂ ਜੁਗਤ ਬਿਹਾਨੇ ਕਈ ਜਨਮ, ਕਹਿੰਦੇ ਅੱਜ ਦਾ ਨਹੀਂ ਜੁੜਿਆ, ਹੁਣੀ ਨਹੀਂ ਜੁੜ ਰਿਹਾ, ਇਹ ਵਿਕਾਰਾਂ ਨਾਲ ਇਹਨੂੰ ਜੁੜਿਆ। ਆਹੂ ਜੁਗਤ ਬਿਹਾਨੇ ਕਈ ਜਨਮ, ਕਈ ਜਨਮ ਇਹਦੇ ਬੀਤ ਗਏ। ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ
ਨਾਨਕ ਰਾਖ ਲਿਓ ਆਪਣ ਕਰ ਕਰਮ।
ਇਹ ਨਿਰੰਕਾਰ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਤੂੰ ਆਪਣੀ ਕਰਮ ਕਿਰਪਾ ਕਰਕੇ ਇਸ ਜੀਵ ਨੂੰ ਰੱਖ ਲੈਣਾ ਕਰ, ਇਹਦੇ 'ਤੇ ਦਇਆ ਕਰ।
ਤੂੰ ਠਾਕਰ ਤੁਮ ਤਹ ਅਰਦਾਸ।
ਕਿਉਂਕਿ ਤੂੰ ਮਾਲਕ ਹੈ, ਇਸ ਕਰਕੇ ਮੇਰੀ ਤੇਰੇ ਅੱਗੇ ਅਰਦਾਸ ਹੈ।
ਜੀਉ ਪਿੰਡ ਸਭ ਤੇਰੀ ਰਾਸ।
ਪਿੰਡ ਪਿੰਡਾ ਸਰੀਰ ਜੀਉ ਜਿੰਦ ਪ੍ਰਾਣ ਇਹ ਸਾਰੀ ਤੇਰੀ ਹੀ ਦਿੱਤੀ ਹੋਈ ਰਾਸ ਪੂੰਜੀ ਹੈ।
ਤੂੰ ਮਾਤ ਪਿਤਾ ਹਮ ਬਾਲਕ ਤੇਰੇ।
ਤੂੰ ਸਾਡਾ ਮਾਤਾ ਹੈ, ਤੂੰ ਹੀ ਸਾਡੀ ਸਾਡਾ ਪਿਤਾ ਹੈ, ਅਸੀਂ ਤੇਰੇ ਬੱਚੇ ਹਾਂ। ਸਤਿਗੁਰੂ ਜੀ ਕਹਿ ਰਹੇ ਹਨ
ਤੁਮਰੀ ਕਿਰਪਾ ਮੈਂ ਸੁਖ ਕਨੇਰੇ।
ਹੈ ਪ੍ਰਭੂ, ਮੈਨੂੰ ਇਸ ਗੱਲ ਦਾ ਪਤਾ ਹੈ ਕਿ ਤੇਰੀ ਕਿਰਪਾ ਵਿੱਚ ਬਹੁਤੇ ਸੁੱਖ ਨੇ। ਜਿਸ ਤੇ ਤੂੰ ਕਿਰਪਾ ਕਰਦੇ ਨੇ, ਜਿਸ ਜਨ ਉੱਪਰ ਤੇਰੀ ਕਿਰਪਾ, ਇਸ ਕੋ ਬਿਪ ਨਾ ਕੋ ਭਖ ਹੈ, ਉਹਦੇ 'ਚ ਕੋਈ ਬਿਪਤਾ ਨਹੀਂ ਹੈ। ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਤੇਰੀ ਕਿਰਪਾ ਵਿੱਚ ਬਹੁਤੇ ਸੁੱਖ ਹਨ।
ਕੋਈ ਨਾ ਜਾਣੇ ਤੁਮਰਾ ਅੰਤ।
ਹੈ ਪ੍ਰਭੂ, ਤੇਰੇ ਅੰਤ ਨੂੰ ਵੀ ਕੋਈ ਨਹੀਂ ਜਾਣਦਾ, ਤੂੰ ਬੇਅੰਤ ਹੈ। ਗੁਰੂ ਨਾਨਕ ਸਾਹਿਬ ਨੇ ਬਚਨ ਕਹੇ, ਤੂੰ ਬੇਅੰਤ ਕੋ ਵਿਰਲਾ ਜਾਣ। ਕੋਈ ਵਿਰਲਾ ਇਸ ਗੱਲ ਨੂੰ ਜਾਣਦਾ ਕਿ ਤੂੰ ਬੇਅੰਤ, ਸਾਰੇ ਨਹੀਂ ਜਾਣਦੇ, ਉਹ ਬੇਅੰਤ ਹੈ। ਅੱਜ ਤੱਕ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਗੁਰੂ ਸਾਹਿਬ ਜੀ ਨੇ ਐਸੇ ਬਚਨ ਕਹੇ, ਅੰਤ ਨਾ ਪਾਵਤ ਦੇਵ ਸਰਬੈ ਗੁਣ, ਇੰਦਰ ਮਹਾਸ਼ਿਵ ਜੋਗ ਕਰੀ। ਇੰਦਰ ਵਰਗੇ ਦੇਵਤੇ, ਸ਼ਿਵਜੀ ਵਰਗੇ ਜੋ ਦੇਵਤੇ ਜੁੜ ਜੁੜ ਕੇ ਜੋਗ ਕਰ ਕਰਕੇ ਥੱਕ ਗਏ, ਪਰ ਉਹਦਾ ਅੰਤ ਨਹੀਂ ਪਾ ਸਕੇ।
ਊਚੇ ਤੇ ਊਚਾ ਭਗਵੰਤ।
ਹੈ ਭਗਵੰਤ, ਪਰਮੇਸ਼ਵਰ ਉੱਚਿਆਂ ਤੋਂ ਵੀ ਉੱਚਾ ਹੈ। ਸੂਰਜ ਕਹਿ ਰਹੇ
ਸਗਲ ਸਮੱਗਰੀ ਤੁਮਰਾ ਸੂਤਰ ਧਾਰੀ।
ਸਾਰੀ ਸਮੱਗਰੀ, ਸਾਰੀ ਸ੍ਰਿਸ਼ਟੀ ਤੇਰੇ ਸੱਤਾ ਰੂਪੀ, ਤਾਕਤ ਰੂਪੀ ਸੂਤ ਵਿੱਚ, ਤੇਰੇ ਨਾਮ ਰੂਪੀ ਸੂਤ ਵਿੱਚ ਟਿਕੀ ਹੋਈ ਹੈ।
ਤੁਮ ਤੇ ਹੋਏ ਸੋ ਆਗਿਆਕਾਰੀ।
ਤੇਰੇ ਤੋਂ ਪੈਦਾ ਹੁੰਦੀ ਹੈ ਅਤੇ ਤੇਰੀ ਹੀ ਆਗਿਆਕਾਰੀ ਹੈ, ਤੇਰੇ ਹੁਕਮ ਵਿੱਚ ਚੱਲਦੀ ਹੈ।
ਤੁਮਰੀ ਗਤ ਮਿਤ ਤੁਮ ਹੀ ਜਾਣੀ।
ਹੈ ਮਿੱਤਰ, ਤੇਰੀ ਗਤ ਨੀਤੀ ਨੂੰ ਤੂੰ ਆਪ ਹੀ ਜਾਣਦਾ ਹੈ, ਕਿ ਦੂਸਰਾ ਨਹੀਂ ਜਾਣਦਾ।
ਨਾਨਕ ਦਾਸ ਸਦਾ ਕੁਰਬਾਨੀ।
ਗੁਰੂ ਪਾਤਸ਼ਾਹ ਕਹਿੰਦੇ ਨੇ, ਮੈਂ ਤੇਰਾ ਦਾਸ ਹਾਂ ਤੇ ਤੇਰੇ ਤੋਂ ਸਦਾ ਕੁਰਬਾਨ ਜਾਂਦਾ ਹਾਂ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵਸਿਆ ਹੈ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਤਿਹਾਰੀ ਜਾਣ ਕੇ ਮਾਫ ਕਰ ਦੇਣੀ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪਣੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ, ਉਹ ਲੇਖੇ ਵਿੱਚ ਪੈ ਸਕੇ। ਮੈਂ ਪਿਛਲੇ ਦਿਨਾਂ ਵਿੱਚ ਵੀ ਆਪਣੀ ਬੇਨਤੀ ਕੀਤੀ ਸੀ, ਅੱਜ ਵੀ ਬੇਨਤੀ ਕਰਦਾ ਕਿ ਹੋਰਨਾਂ ਨੂੰ ਵੀ ਦੱਸੋ, ਯਤਨ ਕਰੋ, ਇੱਕ ਇੱਕ ਵਿਅਕਤੀ ਨੂੰ ਨਾਲ ਲੈ ਕੇ ਆਓ। ਕਿਉਂਕਿ ਦਾਨ ਦੇ ਕੇ ਕਿਸੇ ਦਾ ਭਲਾ ਕਰਦੇ ਹੋ, ਉਹ ਥੋੜ੍ਹੀ ਦੇਰ ਤੱਕ ਹੈ, ਪਰ ਕਿਸੇ ਨੂੰ ਗਿਆਨ ਮਿਲ ਜਾਏ ਤੇ ਐਸਾ ਭਲਾ ਲੰਬੇ ਸਮੇਂ ਤੱਕ। ਇੱਕ ਇੱਕ ਜਣੇ ਨੂੰ ਨਾਲ ਲੈ ਕੇ ਆਓ, ਉਹਨੂੰ ਕਹੋ, ਦੱਸੋ, ਜਿਵੇਂ ਬੱਚੇ ਦਾ ਬਰਥਡੇ ਹੋਵੇ ਸਾਰਿਆਂ ਨੂੰ ਟੈਲੀਫੋਨ ਕਰਦੇ ਹੋ, ਕੜੀ ਦੀ ਕੜੀ ਇਕੱਠੇ ਹੋਣਾ, ਪਰ ਉੱਥੇ ਤਾਂ ਨਾਮ ਨਹੀਂ ਕਰਦੇ ਇਕੱਠੇ ਹੋ ਕੇ, ਕੇਕ ਕੱਟਿਆ, ਤਾੜੀਆਂ ਮਾਰੀਆਂ, ਹੈਪੀ ਬਰਥਡੇ ਕੀਤਾ, ਕਾਹਦਾ ਕੀਤਾ ਕਰੋ। ਇੱਥੇ ਜੀਵਨ ਦਾ ਲਕਸ਼ ਪ੍ਰਾਪਤ ਕਰਨ ਲਈ ਜਿਸ ਲਈ ਆਏ ਹੋ ਉਹ ਮਿਲੇ, ਇੱਥੇ ਨਿਸ਼ਾਨਾ ਲੱਗਣ, ਮੰਜ਼ਿਲ ਲੱਗਣੀ, ਹੋਰਨਾਂ ਨੂੰ ਸਾਰਿਆਂ ਨੂੰ ਦੱਸੋ ਭਾਈ, ਆਓ, ਪਵਿੱਤਰ ਬਾਣੀ ਦੀ ਜਿਹੜੀ ਵਰਖਾ ਹੋ ਰਹੀ ਹੈ ਉਸ ਵਿੱਚ ਸ਼ਾਮਿਲ ਹੋਵੋ, ਭਿੱਜ ਜਾਓ ਉਹਨਾਂ ਦੇ ਨਾਲ, ਤਾਂ ਕਿ ਮਨੁੱਖਾ ਜਨਮ ਸਫਲਾ ਹੋ ਸਕੇ ਅਤੇ ਅਸੀਂ ਹੋ ਜਾਈਏ ਲੋਕ ਸੁਖੀਏ। ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਗਲ ਸਮੱਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਦਾ ਕੁਰਬਾਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।